अनक बार सर्वकला समर्थ बोलन ते राखो प्रभु नानक दे कर हथ तू मेरो मेर पर्वत स्वामी ओट गही मैं तेरी ना तुम डोलो हो ना हम गिरते रख लेनी हर मेरी अब तब जब कब तू ही हम तो प्रसाद सुखी सद ही ज्यों बुलावे है त्यों बोले है स्वामी कुदरत कवन हमारी साध संग नानक जस गायो जो प्रभु की अति प्यारी ज्ञान ध्यान किश कर्म ना जाना ना है न निर्मल करनी साध संगत का अंचल लावहु बेखम नदी जाए तरणी ज्ञान ध्यान किश कर्म ना जाना सार ना जाना तेरी सब ते वड्डा सतगुर नानक जिन कल राखी मेरी सतनाम श्री वाहिगुरु जी अंत न सिफती कहण न अंत अंत न करण देण न अंत अंत न सिफती कहण न अंत अंत न करण देण न अंत अंत ना वेखण सुनण ना अंत अंत ना जापै क्या मन मंत अंत ना जापै कीता आकार अंत ना जापै पारावार अंत कारण किते दिल लाहे ताके अंत ना पाए जाहे एहो अंत ना जाने कोय बहुता कहिया बहुता होए वड्डा साहिब ऊंचा थाओ ऊचे ऊपर ऊंचा नाओ एवड ऊंचा होवे कोए तिस ऊचे को जाने सोए जेवड आप नानक नदरी करमी दात जीवड आप जाने आप नानक नदरी करमी दात वाहिगुरु जी का खालसा वाहिगुरु जी की फतेह। गरीब नवाज पतत पावन भगत वशल कृपा निदान जोत स्वरूप अंतरजामी जाहर जहूर हाजर हजूर सर्व कला समर्थ सर्व घट व्यापक कलजुगी जिया दे उधार करता अकाल पुरख वाहिगुरु जी दे सरगुण रूप सतगुरु नानक देव महाराज सच्चे पातशाह जी दसां पातशाहियां दे आत्मक ज्ञान स्वरूप चवर शतर तख्त दे मालक श्री गुरु ग्रंथ साहिब महाराज जी दी परम पवित्र हजूरी अंदर सुभायमान ਵੱਡ ਭਾਗੀ ਗੁਰਮੁਖ ਮਾਈ ਭਾਈ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਮਿਤ ਮਿਹਰ ਬਖਸ਼ਿਸ਼ ਦਾ ਸਦਕਾ ਗੁਰਦੁਆਰਾ ਹਰ ਕੀਰਤਨ ਸੁਣੀਐ, ਸਤਿਗੁਰ ਭੇਟ ਹਰ ਜਸ ਮੁਖ ਪਣੀਐ, ਕਲ ਕਲੇਸ਼ ਮਿਟਾਏ ਸਤਿਗੁਰ ਹਰ ਦਰਗਹਿ ਦੇਵੈ ਮਾਨਾ ਹੈ। ਹਜ਼ੂਰ ਦੇ ਨਾ ਪਾਕ ਮੁਕੱਦਸ ਬਚਨਾਂ ਦੇ ਮੁਤਾਬਕ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਰਹਿਰਾਜ ਸਾਹਿਬ ਦਾ ਪਾਠ ਅਤੇ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਸ਼ਬਦ ਕੀਰਤਨ ਹੋਇਆ ਹੈ, ਸਰਵਣ ਕਰਕੇ ਆਪ ਜੀ ਨੇ ਲਾਭ ਪ੍ਰਾਪਤ ਕੀਤਾ ਹੈ। ਹੁਣ ਜੋ ਇਸ ਸਥਾਨ ਤੇ ਸ੍ਰੀ ਜਪਜੀ ਸਾਹਿਬ ਬਾਣੀ ਦੀ ਲੜੀਵਾਰ ਕਥਾ ਆਰੰਭ ਹੈ, ਸਰਵਣ ਕਰਕੇ ਹੋਰ ਲਾਹਾ ਪ੍ਰਾਪਤ ਕਰੀਏ। 23 ਪੌੜੀਆਂ ਦੀ ਕਥਾ ਪਹਿਲਾਂ ਹੋ ਚੁੱਕੀ ਹੈ। 22ਵੀਂ ਪੌੜੀ ਵਿਚ ਮਜਮੂਨ ਸੀ ਕਿ ਕਰਤੇ ਅਕਾਲ ਪੁਰਖ ਦੀ ਰਚੀ ਹੋਈ ਜੋ ਕੁਦਰਤ ਹੈ, ਰਚਨਾ ਹੈ, ਉਸ ਦੀ ਵਿਸ਼ਾਲਤਾ ਦਾ ਕੋਈ ਅੰਤ ਨਹੀਂ ਪਾਇਆ ਜਾਂਦਾ। ਕੁਦਰਤ ਨੂੰ ਕੋਈ ਲੱਖ ਨਹੀਂ ਸਕਦਾ ਕਿ ਕਿੰਨੀ ਕੁ ਵੱਡੀ ਰਚਨਾ ਵਾਹਿਗੁਰੂ ਨੇ ਰਚੀ ਹੋਈ ਹੈ। ਅਗਲੀ ਪੌੜੀ ਵਿਚ ਬਚਨ ਕੀਤਾ ਹੈ ਕਿ ਪ੍ਰਮਾਤਮਾ ਅਕਾਲ ਪੁਰਖ ਦੀ ਕੁਦਰਤ ਦਾ ਜਿਵੇਂ ਅੰਤ ਨਹੀਂ ਪਾਇਆ ਜਾਂਦਾ, ਇਸ ਕਰਕੇ ਉਸ ਕਰਤੇ ਪ੍ਰਮਾਤਮਾ ਦਾ ਕਿਵੇਂ ਕੋਈ ਅੰਤ ਪਾ ਲਵੇਗਾ ਜਿਹੜੇ ਉਹਨੂੰ ਸਲਾਉਣ ਯੋਗ ਹਨ, ਜਿਹੜੇ ਸਲਾਉਂਦੇ ਹਨ, ਉਹ ਸਲਾਉਣ ਵਾਲੇ ਸਲਾਹ ਕਰ ਕਰਕੇ ਸਿਫਤ ਕਰ ਕਰਕੇ ਉਹਦੇ ਵਿਚ ਤਾਂ ਸਮਾ ਜਾਂਦੇ ਹਨ ਜਿਵੇਂ ਨਦੀਆਂ ਤੇ ਵਾੜੇ ਸਮੁੰਦਰ ਵਿਚ ਪੈ ਜਾਂਦੇ ਆ, ਪਰ ਸਮੁੰਦਰ ਦਾ ਹਾਥ ਨਹੀਂ ਜਾਣਦੇ। ਔਰ ਇਸੇ ਪ੍ਰਕਾਰ ਜਿਹੜੇ ਉਹਨੂੰ ਜਪਣ ਵਾਲੇ ਹਨ, ਭਾਵੇਂ ਉਹ ਕੀੜੀ ਵਰਗੇ ਤੁਛ ਜੀਵ ਹੋਣ, ਉਹਨਾਂ ਦੀ ਬਰਾਬਰਤਾ ਵੱਡੇ ਵੱਡੇ ਸ਼ਾਹ ਪਾਤਸ਼ਾਹ ਸੁਲਤਾਨ ਰਾਜੇ ਮਹਾਰਾਜੇ ਜਿਨ੍ਹਾਂ ਦੇ ਘਰ ਮਾਲ ਅਸਬਾਬ ਨਾਲ, ਧਨ ਨਾਲ ਔਰ ਹੀਰੇ ਲਾਲ ਜਵਾਹਰਾਤਾਂ ਨਾਲ ਭਰੇ ਹੋਣ, ਉਹ ਉਹਨਾਂ ਕੀੜੀ ਵਰਗੇ ਚੀਆਂ ਦੀ ਬਰਾਬਰਤਾ ਨਹੀਂ ਕਰ ਸਕਦੇ ਜਿਨ੍ਹਾਂ ਦੇ ਮਨ ਵਿਚੋਂ ਵਾਹਿਗੁਰੂ ਜੀ ਨਹੀਂ ਭੁੱਲਦੇ, ਭਾਵ ਜਿਨ੍ਹਾਂ ਦੇ ਮਨ ਵਿਚ ਵਾਹਿਗੁਰੂ ਸਦਾ ਯਾਦ ਰਹਿੰਦਾ ਹੈ। ਉਹਨਾਂ ਨੂੰ ਦੁਨੀਆਂ ਦੀ ਨਿਗਾਹ ਭਾਵੇਂ ਕੀੜੀ ਵਰਗੇ ਸਮਝੇ, ਪਰ ਹਰੀ ਦੀ ਦਰਗਾਹ ਵਿਚ ਉਹਨਾਂ ਦੀ ਬਰਾਬਰਤਾ ਵੱਡੇ ਵੱਡੇ ਧਨਾੜ ਸ਼ਾਹੂਕਾਰ ਨਹੀਂ ਪਾ ਸਕਦੇ। ਇਸ ਕਰਕੇ ਜਿਨ੍ਹਾਂ ਦੇ ਪਾਸ ਮਾਇਕੀ ਧਨ ਹੈ ਉਹ ਨੀਵੇਂ ਹਨ, ਜਿਨ੍ਹਾਂ ਪਾਸ ਵਾਹਿਗੁਰੂ ਦੇ ਨਾਮ ਦਾ ਧਨ ਹੈ ਉਹ ਉੱਚੇ ਹਨ, ਜਿਨ੍ਹਾਂ ਨੂੰ ਮਨ ਵਿਚੋਂ ਵਾਹਿਗੁਰੂ ਕਦੇ ਨਹੀਂ ਵਿਸਰਦਾ, ਉਹ ਦਰਗਾਹ ਦੇ ਵਿਚ ਸਤਿਕਾਰੇ ਜਾਂਦੇ ਹਨ, ਉਹਨਾਂ ਨੂੰ ਵਡਿਆਈਆਂ ਪ੍ਰਾਪਤ ਹੁੰਦੀਆਂ ਹਨ, ਉੱਚੇ ਗਿਣਿਆ ਜਾਂਦਾ ਹੈ। ਇਸੇ ਪ੍ਰਕਾਰ ਹੁਣ ਅਗਲੀ ਪੌੜੀ ਵਿਚ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਨਾ ਤਾਂ ਕਰਤੇ ਅਕਾਲ ਪੁਰਖ ਦਾ ਕੋਈ ਅੰਤ ਹੈ, ਨਾ ਉਹਦੀਆਂ ਸਿਫਤਾਂ ਦਾ ਕੋਈ ਅੰਤ ਹੈ, ਉਹਦੇ ਕਰਨੇ ਕਰਤੱਬਾਂ ਦਾ ਕੋਈ ਅੰਤ ਨਹੀਂ ਪਾ ਸਕਦਾ, ਨਾ ਉਹਦੀ ਰਚੀ ਹੋਈ ਜਿਹੜੀ ਰਚਨਾ ਹੈ ਸੋ ਇਸ ਦਾ ਕੋਈ ਅੰਤ ਪਾਰਾਵਾਰ ਪਾ ਸਕਦਾ ਹੈ, ਤੇ ਜੇ ਕੋਈ ਅੰਤ ਪਾਉਣ ਵਾਲੇ ਪਾਸੇ ਚਲਾ ਜਾਏ ਤੇ ਜਿੰਨਾ ਮਰਜ਼ੀ ਵਿਰਲਾਪ ਕਰੀ ਜਾਏ, ਉਹ ਕਰਤੇ ਦਾ ਉਹਦੀਆਂ ਸਿਫਤਾਂ ਦਾ ਉਹਦੀਆਂ ਦਾਤਾਂ ਦਾ ਅੰਤ ਨਹੀਂ ਪਾ ਸਕੇਗਾ। ਵਾਹਿਗੁਰੂ ਪਰਮਾਤਮਾ ਦਾ ਅੰਤ ਕਿਹੜੇ ਹਿਸਾਬ ਨਾਲ ਪਾਇਆ ਜਾਂਦਾ ਹੈ? ਉਸ ਤੋਂ ਉੱਚਾ ਉਸਦਾ ਨਾਮ ਹੈ। ਜਿਹੜੇ ਲੋਕ ਉਸਦਾ ਨਾਮ ਜਪਣ ਵਿਚ ਲੱਗ ਜਾਂਦੇ ਹਨ, ਪ੍ਰੇਮੀ ਬਣ ਜਾਂਦੇ ਹਨ ਤੇ ਉਸਦੇ ਨਾਮ ਦੁਆਰਾ ਆਪਣੇ ਮਨ ਦੀ ਮੈਲ ਧੋ ਲੈਂਦੇ ਹਨ, ਉਸ ਨਾਮ ਦੀ ਬਦੌਲਤ ਉਸ ਵਾਹਿਗੁਰੂ ਨੂੰ ਜਾਣ ਲੈਂਦੇ ਹਨ। ਉਸ ਨੂੰ ਜਾਣਨ ਦਾ ਵਸੀਲਾ ਨਾਮ ਹੈ ਅਤੇ ਦੂਸਰਾ ਵਸੀਲਾ ਹੈ ਉਸਦੀ ਆਪਣੀ ਬਖਸ਼ਿਸ਼। ਇਹ ਦੋ ਉਸਦੀਆਂ ਆਪਣੀਆਂ ਦਾਤਾਂ ਹਨ ਜਿਨ੍ਹਾਂ ਦੁਆਰਾ ਵਾਹਿਗੁਰੂ ਤੱਕ ਅਪੜਿਆ ਜਾ ਸਕਦਾ ਹੈ। ਨਾਮ ਵਸੀਲਾ ਹੈ ਪ੍ਰਾਪਤੀ ਤੱਕ, ਪ੍ਰਾਪਤੀ ਹੋਣ ਤੋਂ ਪਹਿਲਾਂ ਤੱਕ ਇਹ ਆਪਣਾ ਕਰਮ ਹੈ, ਵਸੀਲਾ ਹੈ, ਪਰ ਪ੍ਰਾਪਤੀ ਉਹਦੀ ਕਰਮ ਨਾਲ ਬਖਸ਼ਿਸ਼ ਨਾਲ ਹੋਵੇਗੀ। ਉਸ ਤਰ੍ਹਾਂ ਨਹੀਂ ਹੰਕਾਰ ਧਾਰ ਕੇ ਉਸਦੀ ਪ੍ਰਾਪਤੀ ਨਹੀਂ ਕੋਈ ਕਰ ਸਕਦਾ, ਭਾਵ ਉਹ ਆਪ ਹੀ ਪ੍ਰਾਪਤ ਹੁੰਦਾ, ਉਹਨੂੰ ਕੋਈ ਪ੍ਰਾਪਤ ਨਹੀਂ ਕਰ ਸਕਦਾ। ਇਹ ਇਸ ਪੌੜੀ ਦਾ ਮਜ਼ਮੂਨ ਹੈ। ਸਤਿਗੁਰੂ ਜੀ ਇਸ ਪੌੜੀ ਅੰਦਰ ਇਸ ਤਰ੍ਹਾਂ ਵਚਨ ਕਰਦੇ ਨੇ ਕਿ ਅੰਤ ਨਾ ਸਿਫਤੀ, ਸਿਫਤੀ ਦਾ ਮਤਲਬ ਹੈ ਸਿਫਤ ਕਰਨੇ ਯੋਗ ਜੋ ਵਾਹਿਗੁਰੂ ਹੈ, ਉਸ ਸਿਫਤੀ ਪਰਮਾਤਮਾ ਦਾ ਕੋਈ ਅੰਤ ਨਹੀਂ ਹੈ। ਇਸੇ ਤਰ੍ਹਾਂ ਦਾ ਅਰਥ ਹੈ ਕਿ ਸਿਫਤਾਂ ਦੁਆਰਾ ਵੀ, ਵਡਿਆਈਆਂ ਦੁਆਰਾ, ਉਹਦੀ ਉਸਤਤ ਕਰਨ ਦੁਆਰਾ ਵੀ ਉਸਦਾ ਅੰਤ ਨਹੀਂ ਪਾਇਆ ਜਾਂਦਾ। ਕਬੀਰ ਜੀ ਨੇ ਕਿਹਾ, ਕਬੀਰ ਸਾਤ ਸਮੁੰਦਾ ਮਸ ਕਰੋ, ਕਲਮ ਕਰੋ ਬਨਰਾਏ, ਬਸਦਾ ਕਾਗਜ਼ ਜੋ ਕਰੋ ਹਰ ਜਸ ਲਿਖਣ ਨਾ ਜਾਏ। ਕਹਿੰਦੇ ਸੱਤਾਂ ਸਮੁੰਦਰਾਂ ਨੂੰ ਸ਼ਾਹੀ ਬਣਾ ਲਿਆ ਜਾਏ ਤੇ ਸਾਰੀਆਂ ਬਨਸਪਤੀ ਧਰਤੀ ਚ ਉੱਗਣ ਵਾਲੀਆਂ ਚੀਜ਼ਾਂ ਦੀਆਂ ਕਲਮਾਂ ਘੜਦੀਆਂ ਜਾਣ, ਧਰਤੀ ਨੂੰ ਕਾਗਜ਼ ਬਣਾ ਲਿਆ ਜਾਏ, ਤਾਂ ਵੀ ਵਾਹਿਗੁਰੂ ਦਾ ਜਸ ਏਡਾ ਵੱਡਾ ਹੈ ਕਿ ਲਿਖਿਆ ਨਹੀਂ ਜਾ ਸਕਦਾ, ਭਾਵ ਅੰਤ ਨਹੀਂ ਪਾਇਆ ਜਾ ਸਕਦਾ, ਉਹਦੀ ਸਿਫਤ ਮੁੱਕਣ ਵਾਲੀ ਨਹੀਂ। ਨਾ ਉਸ ਸਿਫਤੀ ਪਰਮਾਤਮਾ ਦਾ ਅੰਤ ਹੈ, ਨਾ ਉਸ ਦੀਆਂ ਸਿਫਤਾਂ ਦਾ ਅੰਤ ਹੈ, ਤੇ ਨਾ ਸਿਫਤਾਂ ਕਰਨ ਦੇ ਨਾਲ ਹੀ ਕੋਈ ਅੰਤ ਪਾ ਸਕਦਾ ਹੈ। ਕਹਿਣ ਦਾ ਅੰਤ, ਕਥਨ ਕਰਨ ਦੇ ਨਾਲ ਵੀ, ਕਹੀ ਜਾਣ ਨਾਲ, ਵਡਿਆਈ ਕਰੀ ਜਾਣ ਨਾਲ ਵੀ ਉਹਦਾ ਅੰਤ ਨਹੀਂ ਕਦੇ ਪਾ ਸਕੇਗਾ, ਕੋਈ ਅੰਤ ਆ ਨਹੀਂ ਸਕੇਗਾ, ਉਸਦਾ ਅੰਤ ਇਹੀ ਆ, ਉਸਨੂੰ ਬੇਅੰਤ ਕਹਿਣਾ। ਇਸ ਪ੍ਰਕਾਰ ਉਹ ਹੈ ਅਕਥ, ਕਿਸੇ ਤੋਂ ਅਜੇ ਤੱਕ ਕਥਿਆ ਨਹੀਂ ਗਿਆ। ਨੇਤ ਨੇਤ ਕਥੰਤ ਬੇਦਾ, ਊਚ ਮੂਚ ਅਪਾਰ ਗੋਬਿੰਦਾ ਹੈ। ਚਾਰੇ ਵੇਦ ਵੀ ਕਥਨ ਕਰਦੇ ਨੇ ਕਿ ਨੇਤ ਨਾ ਇਤੀ ਇਹ ਅੰਤ ਨਹੀਂ, ਨਾ ਇਤੀ ਇਹ ਵੀ ਅੰਤ ਨਹੀਂ, ਹੋਰ ਸਿਫਤਾਂ ਕਰ ਕਰਕੇ ਕਹੀਏ ਵੀ ਹੁਣ ਅੰਤ ਪੈ ਗਿਆ ਹੋਵੇਗਾ, ਕਹਿੰਦੇ ਨਹੀਂ ਫਿਰ ਵੀ ਅੰਤ ਨਹੀਂ। ਸੋ ਇਸ ਪ੍ਰਕਾਰ ਚਾਰ ਵੇਦ ਵੱਡੇ ਗ੍ਰੰਥ, ਛੇ ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਤਰੇਤ, ਜੰਬੂਰ, ਅੰਜੀਲ, ਕੁਰਾਨ ਸ਼ਰੀਫ, ਇਹ ਆਦਿਕ ਉਪਨਿਸ਼ਦ, ਹੋਰ ਬੇਅੰਤ ਪੁਸਤਕਾਂ, ਗ੍ਰੰਥ, ਲਿਖਾਰੀਆਂ ਨੇ ਉਸਦੀ ਸਿਫਤ ਕਰਦਿਆਂ ਕਰਦਿਆਂ ਲਿਖ ਮਾਰੇ, ਪਰ ਕੋਈ ਨਹੀਂ ਦੱਸ ਸਕਦਾ ਕਿ ਵਾਹਿਗੁਰੂ ਏਡਾ ਕੁ ਵੱਡਾ ਹੈ। ਕਿਉਂਕਿ ਜੀਵ ਹੈ ਹੱਦ ਵਾਲਾ, ਪਰਮਾਤਮਾ ਹੈ ਹੱਦ ਤੋਂ ਰਹਿਤ। ਹੱਦ ਵਾਲੇ ਜੀਵ ਦੀ ਨਜ਼ਰ ਵਿੱਚ ਉਹ ਪਰਮਾਤਮਾ ਨਹੀਂ ਆ ਸਕਦਾ, ਇਸ ਕਰਕੇ ਨਾ ਜ਼ਬਾਨ ਦੁਆਰਾ ਹੀ, ਕਥਨ ਕਰਨ ਦੇ ਨਾਲ ਉਸਦਾ ਅੰਤ ਪਾਇਆ ਜਾ ਸਕੇਗਾ। ਅੰਤ ਨਾ ਕਰਨਾ, ਕਹਿੰਦੇ ਉਹਦਾ ਤਾਂ ਅੰਤ ਹੈ ਨਹੀਂ, ਪਰ ਜਿਹੜੇ ਉਹਦੇ ਕਰਨੇ ਹਨ, ਉਹਦੇ ਜਿਹੜੇ ਕਰਤੱਵ ਹਨ, ਜੋ ਉਹ ਕਰਦਾ ਹੈ ਪਿਛਲੇ ਯੁਗਾਂ ਚ, ਹੁਣ ਅੱਗੇ ਨੂੰ ਜੋ ਕਰੇਗਾ, ਉਹਦੇ ਜਿਹੜੇ ਐਸੇ ਕਰਨੇ ਹਨ ਜੋ ਉਹਦੀ ਕਰਨੀ ਹੈ, ਉਹਦਾ ਵੀ ਅੰਤ ਨਹੀਂ ਕੋਈ ਪਾ ਸਕਦਾ। ਉਸਨੇ ਕੀ ਕੁਛ ਬਣਾ ਦਿੱਤਾ ਹੈ, ਕੀ ਕੁਛ ਬਣਾਏਗਾ। ਮਹਾਰਾਜ ਬਚਨ ਕਰਦੇ ਨੇ, ਰਾਜਾ ਸਰਮ ਮਿਤ ਨੇ ਜਾਨੀ ਤੇਰੀ, ਤੇਰੇ ਸੰਤਨ ਕੀ ਹੋ ਚੇਰੀ ਰਹਾਓ, ਹੱਸਤੋ ਜਾਏ ਸੋ ਰੋਵਤ ਆਵੇ। ਹੁਣ ਕੋਈ ਹੱਸਦਾ ਜਾ ਰਿਹਾ ਹੈ, ਅਗਲੀ ਛਿਣ ਵਿਚ ਰੋਂਦਾ ਆ ਰਿਹਾ। ਹੱਸਦੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ। ਜਿਹੜਾ ਰੋਂਦਾ ਜਾਂਦਾ ਉਹਨੂੰ ਅਗਲੀ ਛਿਣ ਤੂੰ ਖੁਸ਼ੀ ਦੇ ਦਿੰਦਾ, ਉਹ ਹੱਸਣ ਲੱਗ ਜਾਂਦਾ ਹੈ। ਬਸਤੋ ਹੋਏ, ਅੱਜ ਵਸਦੇ ਨੇ ਲੋਕ ਸਮੁੰਦਰ ਵਿਚ, ਤੜਥਲੀ ਮਚਾ ਦੇਣਾ, ਪਤਾ ਨੀ ਕਿਧਰੋਂ ਗੁਬਾਰ ਉੱਠਦਾ ਸਮੁੰਦਰ ਵਿਚ ਤੇ ਲੱਖਾਂ ਲੋਕ ਮਰ ਜਾਂਦੇ ਨੇ ਕੰਢਿਆਂ ਤੇ ਵਸਣ ਵਾਲੇ। ਸੋ ਦੀਪਾਂ ਚ ਵਸਣ ਵਾਲੇ ਲੋਕਾਂ ਨੂੰ ਮਾਰ ਦਿੰਦਾ, ਧਰਤੀ ਦੇ ਵਸਣ ਵਾਲੇ ਨੂੰ ਮਾਰ ਦਿੰਦਾ। ਫਿਰ ਕਹਿੰਦੇ ਬਸਤੋ ਹੋਏ, ਹੋਏ ਸੋ ਉਜਰ, ਉਹ ਉਜੜ ਜਾਂਦੇ ਨੇ। ਉਜਰ ਹੋਏ ਸੋ ਬਸਾ, ਜਿਹੜੇ ਉਜੜੇ ਫਿਰਦੇ ਉਹਨਾਂ ਨੂੰ ਵਸਾ ਦਿੰਦਾ। ਜਿਵੇਂ ਬਟਵਾਰਾ ਹੋਇਆ, ਪਾਕਿਸਤਾਨ ਤੇ ਹਿੰਦੁਸਤਾਨ ਦੋ ਟੁਕੜੇ ਹੋ ਗਏ, ਇੰਡੀਆ ਦੇ ਚੰਗੇ ਭਲੇ ਵਸਦੇ ਲੋਕ ਛਿਣ ਵਿਚ ਉਜਾੜ ਦਿੱਤੇ, ਕਈਆਂ ਉਜੜਿਆਂ ਨੂੰ ਵਸਾ ਦਿੱਤਾ। ਸੋ ਇਸ ਪ੍ਰਕਾਰ ਵਾਹਿਗੁਰੂ ਦੀ ਸਾਰੀ ਕਰਤੱਵਤਾ ਹੈ, ਕਿਸੇ ਦੇ ਵਸ ਨਹੀਂ। ਵਾਹਿਗੁਰੂ ਪ੍ਰੇਰਨਾ ਕਰਨ ਵਾਲਾ ਸਾਰਿਆਂ ਨੂੰ, ਜਦੋਂ ਉਹ ਪ੍ਰੇਰਨਾ ਕਰਦਾ ਉਦੋਂ ਜੋ ਕਰਾਉਣਾ ਚਾਹੁੰਦਾ ਹੋ ਜਾਂਦਾ। ਜੀ ਵਿਚਾਰਾ ਕੌਣ ਹੈ ਕੁਛ ਕਰਨ ਜੋਗਾ, ਨਹੀਂ ਕੋਈ ਕਰ ਸਕਦਾ। ਸੋ ਇਸ ਪ੍ਰਕਾਰ ਬਸਤੋ ਹੋਏ, ਹੋਏ ਸੋ ਉਜਰ, ਉਜਰ ਹੋਏ ਸੋ ਬਸਾ। ਫਿਰ ਕਹਿੰਦੇ ਨੇ ਜਲ ਤੇ ਥਲ ਕਰ, ਥਲ ਤੇ ਕੂਆਂ, ਜਿੱਥੇ ਜਲ ਹੁਣ ਡੂੰਘੇ ਸਮੁੰਦਰ ਉੱਥੇ ਥਲ ਬਣਾ ਦਿੰਦਾ। ਸੋ ਥਲਾਂ ਵਾਲੀ ਥਾਂ ਤੇ ਕੂਆਂ ਡੂੰਘੇ ਖੱਡ ਪੱਟ ਦਿੰਦਾ, ਖੂਹ ਬਣਾ ਦਿੰਦਾ। ਸੋ ਇਸ ਪ੍ਰਕਾਰ ਜਦੋਂ ਆਇਆ ਨਾ ਉੜੀਸਾ ਚ ਭੁਚਾਲ, ਗੁਜਰਾਤ ਸ਼ਾਇਦ ਆਇਆ ਸੀ, ਉਦੋਂ ਇੱਕ ਨਗਰ ਵਸਦਾ ਸੀ, ਨਹਿਰੂ ਦੇ ਨਾਂ ਦੇ ਨਾਲ ਵਸਾਇਆ ਹੋਇਆ ਸੀ ਹਿੰਦੁਸਤਾਨੀਆਂ ਨੇ। ਸੋ ਐਸੀ ਤੜਫਲੀ ਵਾਹਿਗੁਰੂ ਨੇ ਮਚਾਈ, ਉਹ ਨਗਰ ਨਹੀਂ ਲੱਭਾ ਤੇ ਉਸ ਥਾਂ ਤੇ ਟੋਆ ਪਿਆ, ਬਹੁਤ ਡੂੰਘਾ ਜਿਵੇਂ ਖੂਹ ਬਣਿਆ ਹੁੰਦਾ ਵੱਡਾ ਸਾਰਾ, ਉਹ ਨਗਰ ਲੱਭਾ ਜੀ ਕਿਧਰ ਗਿਆ, ਉਜਾੜਤਾ ਥੇ ਕਰਤਾ। ਸੋ ਇਸ ਪ੍ਰਕਾਰ ਵਾਹਿਗੁਰੂ ਜੀ ਦੇ ਜੇ ਕਰਨੇ ਹਨ ਨਾ ਕਰਤੱਵ ਹਨ, ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਵੀ ਅਗਲੀ ਸ਼ਰੀਰ ਚ ਕੀ ਹੋਣ ਵਾਲਾ, ਜਾਂ ਜੋ ਉਸਨੇ ਕਰ ਦਿੱਤਾ ਹੈ ਉਹ ਕਿੱਡਾ ਕੁ ਵੱਡਾ ਉਹਦਾ ਕਰਤੱਵ ਹੈ। ਸੋ ਸਭ ਕੁਛ ਮਿੰਟ ਸਕਿੰਟ ਵਿੱਚ ਕਰਨ ਨੂੰ ਸਮਰੱਥ ਹੈ ਵਾਹਿਗੁਰੂ, ਕੋਈ ਸਮਾਂ ਨਹੀਂ ਲੱਗਦਾ ਉਹਦੇ ਕਰਦਿਆਂ। ਕਹਿੰਦੇ ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵਾ। ਖੂਹਾਂ ਵਾਲੀ ਥਾਂ ਤੇ ਵੱਡੇ ਮੇਰ ਸੁਮੇਰ ਪਰਬਤ ਵਰਗੇ ਪਹਾੜ ਉਸਾਰ ਸਕਦੇ ਹੋ ਮਹਾਰਾਜ। ਕੂਪ ਤੇ ਮੇਰ ਕਰਾਵਾ, ਧਰਤੀ ਤੇ ਆਕਾਸ਼ ਚੜਾਵਾ। ਧਰਤੀ ਦੇ ਵਸਣ ਵਾਲਿਆਂ ਨੂੰ ਸਮਾਨ ਤੇ ਚੜਾ ਦਿੰਦਾ, ਚੜੇ ਆਕਾਸ਼ ਗਰਾਵਾ। ਜਿਹੜੇ ਸਮਾਨ ਤੇ ਚੜੇ ਫਿਰਦੇ ਹੋਣ ਖਿਣ ਵਿੱਚ ਪਟਕਾ ਕੇ ਮਾਰਦਾ ਥੱਲੇ, ਚੜੇ ਆਕਾਸ਼ ਗਰਾਵਾ। ਸੋ ਇਸ ਪ੍ਰਕਾਰ ਭਿਖਾਰੀ ਤੇ ਰਾਜ ਕਰਾਵਾ। ਕਈ ਵਾਰੀ ਭਿਖਾਰੀਆਂ ਤੋਂ ਰਾਜ ਕਰਾਉਂਦਾ ਰਾਜਾ ਤੇ ਭਿਖਾਰੀ, ਰਾਜਿਆਂ ਨੂੰ ਖਿਣ ਵਿੱਚ ਭਿਖਾਰੀ ਬਣਾ ਦਿੰਦਾ। ਖਲ ਮੂਰਖ ਤੇ ਪੰਡਿਤ ਕਰਮੋ, ਜਿਹੜੇ ਖਲ ਮੂਰਖ ਬੇਸਮਝ ਅਗਿਆਨੀ ਹੋਣ, ਉਹਨਾਂ ਨੂੰ ਜਿਵੇਂ ਅੱਠਵੇਂ ਪਾਤਸ਼ਾਹ ਨੇ ਛਟੀ ਰੱਖ ਕੇ ਨਾ ਫੁੱਲ ਦੀ ਸਿਰ ਤੇ, ਛੱਜੂ ਰਾਮੇ ਝਿਓਰਾਂ ਦੇ ਲੜਕੇ ਤੋਂ ਭਗਵਤ ਗੀਤਾ ਦੇ ਅਰਥ ਕਰਾਤੇ। ਏਡੀ ਵਿਦਵਤਾ ਬਖਸ਼ ਦਿੱਤੀ ਇੱਕ ਮੂਰਖ ਗਿਆਨੀ ਨੂੰ, ਜਿਹੜਾ ਗੂੰਗਾ ਵੀ ਸੀ, ਕੰਨਾਂ ਤੋਂ ਬੋਲਾ ਸੀ, ਬੇਸਮਝ ਸੀ, ਪਾਗਲ ਜਿਹਾ ਸੀ। ਵੱਡੇ ਵੱਡੇ ਵਿਦਵਾਨਾਂ ਨੂੰ ਚੱਕਰਤ ਕਰ ਦਿੱਤਾ। ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਭਾਈ ਗੁਰਦਾਸ ਜੀ ਨੇ ਇੱਕ ਗੋਸ਼ਟ ਲਿਖੀ ਹੈ, ਗੰਗਾ ਤੇਲੀ ਸੀ ਤੇ ਇੱਕ ਪੰਡਿਤ ਸੀ, ਆਪਸ ਵਿੱਚ ਚਰਚਾ ਕਰਾਈ ਉਹਨਾਂ ਦੀ, ਤੇ ਉਹ ਗੰਗਾ ਤੇਲੀ ਜਿੱਤ ਗਿਆ, ਪੰਡਿਤ ਵੱਡਾ ਵਿਦਵਾਨ ਹਾਰ ਗਿਆ। ਦੇ ਸਾਹਮਣੇ ਇਸ਼ਾਰਿਆਂ ਦੇ ਨਾਲ ਗੱਲਬਾਤ ਕਰਨੀ ਸੀ, ਉਹ ਆਪਣੇ ਗਿਆਨ ਚ ਡੁੱਬਾ ਹੋਇਆ ਸੀ ਤੇ ਜਿਹੜਾ ਗੰਗਾ ਤੇਲੀ ਸੀ ਉਹ ਆਪਣੇ ਹਿਸਾਬ ਨਾਲ ਗੱਲਾਂ ਕਰਦਾ ਸੀ, ਇਸ਼ਾਰਿਆਂ ਦੁਆਰਾ ਉਹ ਹਾਰ ਗਿਆ। ਸੋ ਇਸ ਪ੍ਰਕਾਰ ਵਾਹਿਗੁਰੂ ਜੀ ਖਿਣ ਵਿੱਚ ਹੀ ਵੱਡੇ ਵੱਡੇ ਵਿਦਵਾਨਾਂ ਦੀ ਬੁੱਧ ਖਰਾਬ ਕਰ ਦਿੰਦੇ ਹਨ, ਵੱਡੇ ਵੱਡੇ ਡਾਕਟਰ ਪਾਗਲ ਹੋਏ ਫਿਰਦੇ ਆ। ਸੋ ਇਸ ਪ੍ਰਕਾਰ ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਸੋ ਇਸੇ ਤਰ੍ਹਾਂ ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ, ਕਹਿ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ। ਕਹਿੰਦੇ ਐਸੇ ਵਾਹਿਗੁਰੂ ਤੋਂ ਬਲਿਹਾਰ ਕੁਰਬਾਨ ਜਾਈਏ, ਜਿਹਦੀ ਕਰਨੀ ਕਰਤੱਵ ਦਾ ਕੋਈ ਅੰਤ ਨਹੀਂ ਪਾਇਆ ਜਾਂਦਾ, ਤੇ ਉਹਦੇ ਕਰਤੱਵ ਕਿੱਡੇ ਕੁ ਵੱਡੇ ਹਨ, ਉਹ ਕੀ ਕੁਝ ਕਰ ਸਕਦਾ। ਕਹਿੰਦੇ ਇਹ ਵੀ ਨਹੀਂ ਗਿਣਿਆ ਮਿਣਿਆ ਜਾ ਸਕਦਾ। ਜਿਵੇਂ ਵਾਹਿਗੁਰੂ ਦਾ ਅੰਤ ਨਹੀਂ, ਇਸੇ ਤਰ੍ਹਾਂ ਉਹਦੀ ਸਮਰੱਥਾ ਦਾ ਵੀ ਕੋਈ ਅੰਤ ਨਹੀਂ ਕਿ ਕਿੱਡੀ ਕੁ ਵੱਡੀ ਸਮਰੱਥਾ, ਕਿੰਨੀ ਕੁ ਸ਼ਕਤੀ ਉਹਦੇ ਪਾਸ ਹੈ। ਸੋ ਇਸ ਪ੍ਰਕਾਰ ਦੇਣ ਦਾ ਅੰਤ, ਜੋ ਉਹ ਦਾਤਾਂ ਦੇ ਰਿਹਾ ਹੈ, ਪਿੱਛੇ ਦਿੰਦਾ ਸੀ ਅਗਾਂਹ ਨੂੰ ਦੇਵੇਗਾ, ਉਹਦੀਆਂ ਦਾਤਾਂ ਦਾ ਵੀ ਅੰਤ ਨਹੀਂ। ਭਗਤ ਫਰੀਦ ਜੀ ਦੇ ਮਾਤਾ ਜੀ ਜਦੋਂ ਫਰੀਦ ਜੀ ਬੰਦਗੀ ਕਰਕੇ ਘਰ ਪਰਤੇ, ਕਹਿਣ ਲੱਗੇ ਫਰੀਦਾ ਮੇਰੇ ਕੋਲ ਕੁਝ ਹੁੰਦਾ ਪੁੱਤਰ, ਤੇ ਤੇਰੇ ਆਉਣ ਦੀ ਖੁਸ਼ੀ ਚ ਮੈਂ ਕੁਝ ਵੰਡ ਦੀ ਦਾਤ। ਕਹਿਣ ਲੱਗੇ ਮਾਤਾ ਜੀ ਕੀ ਇੱਛਾ, ਕਿੰਨੀ ਕੁ ਦਾਤ ਵੰਡਣ ਦੀ ਇੱਛਾ? ਕਹਿੰਦੇ ਇੱਕ ਪੀਪਾ ਘਿਓ ਦਾ ਹੁੰਦਾ, ਕੁਝ ਗੁੜ ਹੁੰਦਾ, ਮੈਂ ਗੁੜ ਤੇ ਘਿਓ ਵੰਡਦੀ ਤੇਰੇ ਆਉਣ ਦੀ ਖੁਸ਼ੀ ਚ। ਕਹਿਣ ਲੱਗੇ ਅੱਛਾ। ਫਰੀਦ ਜੀ ਤਾਂ ਬਾਹਰ ਚਲੇ ਗਏ ਤੇ ਵਾਹਿਗੁਰੂ ਮਹਾਰਾਜ ਨੇ ਇੱਕ ਸ਼ਾਹੂਕਾਰ ਦਾ ਰੂਪ ਧਾਰ ਲਿਆ ਤੇ ਗੱਡਿਆਂ ਤੇ ਲੱਦਿਆ ਹੋਇਆ ਘਿਓ ਪੀਪੇ ਤੇ ਇਸੇ ਤਰ੍ਹਾਂ ਸ਼ਕਰ ਦੇ ਪੀਪੇ, ਜਿਹੜੀ ਝੁੱਗੀ ਸੀ ਫਰੀਦ ਜੀ ਮਾਤਾ ਦੀ ਉਹ ਝੁੱਗੀ ਭਰ ਗਈ, ਬਾਹਰ ਤੱਕ ਘਿਓ ਦੇ ਪੀਪੇ ਲੱਗ ਗਏ ਤੇ ਸ਼ਕਰ ਆਦਿਕ ਲੱਗ ਗਈ। ਤੇ ਫਰੀਦ ਜੀ ਆਏ ਵਾਪਸ ਤੇ ਕਹਿਣ ਲੱਗੀ ਮਾਤਾ ਵੀ ਪੁੱਤਰ ਮੈਂ ਤਾਂ ਥੋੜੇ ਜਿਹੇ ਘਿਓ ਦੇ ਸ਼ੱਕਰ ਦੀ ਗੱਲ ਕੀਤੀ ਸੀ, ਤਾਂ ਬਹੁਤ ਕੁਝ ਛੱਡ ਗਿਆ ਕਿ ਸ਼ਾਹੂਕਾਰ ਇੱਥੇ ਆਇਆ ਸੀ। ਫਰੀਦ ਜੀ ਹੱਸ ਪਏ, ਕਹਿਣ ਲੱਗੇ ਮਾਤਾ ਜਿੱਡਾ ਵੱਡਾ ਉਹ ਆਪ ਹੈ ਨਾ, ਉਹਦੇ ਜਿਹੜੇ ਵੱਟੇ ਉਹ ਵੀ ਓਡੇ ਓਡੇ ਵੱਡੇ ਆ, ਤੂੰ ਤਾਂ ਕੁਝ ਪਾਈਆ ਜਾਂ ਕਿਲੋ ਦੋ ਚਾਰ ਕਿਲੋ ਘਿਓ ਦੀ ਇੱਛਾ ਰੱਖੀ, ਪਰ ਉਸ ਵਾਹਿਗੁਰੂ ਨੇ ਦੇਖ ਇਹ ਕਿੰਨਾ ਕੁਝ ਇੱਥੇ ਲਿਆ ਰੱਖਿਆ। ਇਸ ਕਰਕੇ ਉਹਦੇ ਜਿਹੜੇ ਦੇਣ ਦੇ ਢੰਗ ਹਨ, ਤਰੀਕੇ ਹਨ, ਉਹ ਵੀ ਨਿਰਾਲੇ ਹੀ ਹਨ ਤੇ ਉਹਦੀਆਂ ਦਾਤਾਂ ਦਾ ਵੀ ਕੋਈ ਅੰਤ ਨਹੀਂ ਆਉਂਦਾ ਕਿ ਕਿੰਨਿਆਂ ਨੂੰ ਦਾਤ ਪਿੱਛੇ ਵੰਡੀ, ਕਿੰਨਿਆਂ ਨੂੰ ਹੁਣ ਵੰਡੀ ਜਾ ਰਹੇ ਆ, ਕਿੰਨਿਆਂ ਨੂੰ ਅੱਗੇ ਵੰਡਣਗੇ। ਮਹਾਰਾਜ ਨੇ ਬਚਨ ਕੀਤਾ ਬਾਣੀ ਦੇ ਜਪਜੀ ਸਾਹਿਬ ਦੇ ਆਰੰਭ ਚ ਵੀ ਦਿੰਦਾ ਦੇ ਲੈਂਦੇ ਥੱਕ ਪਾਹੇ, ਦਿੰਦਿਆਂ ਦਿੰਦਿਆਂ ਵਾਹਿਗੁਰੂ ਜੀ ਨਹੀਂ ਥੱਕਦੇ, ਦਾਤਾਂ ਲੈਣ ਵਾਲੇ ਥੱਕ ਜਾਂਦੇ ਆ, ਖਾਂਦੇ ਭੋਗਦੇ ਭੁੰਚਦੇ ਜਨਮਾਂ ਤੱਕ, ਪਰ ਵਾਹਿਗੁਰੂ ਦੇ ਹੀ ਜਾ ਰਿਹਾ ਹੈ। ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ, ਜਿਹੜੇ ਅਕਿਰਤ ਘਣ ਹੋਣ, ਪਰਮਾਤਮਾ ਨੂੰ ਕਦੇ ਯਾਦ ਨਾ ਕਰਨ, ਕਦੇ ਉਹਦਾ ਸ਼ੁਕਰਾਨਾ ਨਾ ਕਰਨ, ਰੱਬ ਉਹਨਾਂ ਨੂੰ ਵੀ ਦੇ ਜਾ ਰਿਹਾ ਵੀ ਮੇਰਾ ਬਿਰਦ ਹੈ ਦੇਣਾ, ਇਹਨਾਂ ਨੂੰ ਰਚਿਆ ਹੈ, ਪੈਦਾ ਕੀਤਾ ਹੈ, ਇਸ ਕਰਕੇ ਇਹਨਾਂ ਦੀ ਖੁਰਾਕ ਇਹਨਾਂ ਨੂੰ ਬਖਸ਼ੀ ਹੈ। ਇਸ ਕਰਕੇ ਉਹਦੇ ਦੇਣ ਦਾ ਕੋਈ ਅੰਤ ਨਹੀਂ ਹੈ, ਤੇ ਉਹਦਾ ਦੇਣ ਜਿਹੜਾ ਉਹ ਮੁੱਕ ਜਾਏਗਾ ਨਹੀਂ। ਦਾਤਾਂ ਮੁੱਕਣ ਵਾਲੀਆਂ ਨਹੀਂ, ਉਹਦੇ ਭੰਡਾਰ ਭਰੇ ਹੋਏ ਨੇ ਜਿੱਡਾ ਵੱਡਾ ਉਹ ਆਪ, ਉਹਦੀਆਂ ਦਾਤਾਂ ਦੇਣਾ ਵੀ ਉੱਡਾ ਹੀ ਵੱਡਾ। ਅੰਤ ਨਾ ਵੇਖਣ ਜਾਂ ਅਥਵਾ ਇਹਦਾ ਅਰਥ ਇਉਂ ਵੀ ਕੀਤਾ ਮਹਾਂਪੁਰਸ਼ਾਂ ਨੇ ਭਾਈ ਕੁਝ ਦੇਣ ਦੇ ਨਾਲ ਦਾਨ ਪੁੰਨ ਕਰਨ ਦੁਆਰਾ ਵੀ ਉਹਦਾ ਅੰਤ ਨਹੀਂ ਕੋਈ ਪਾ ਸਕਦਾ। ਜਿਵੇਂ ਬਲ ਰਾਜਾ ਸੀ ਨਾ, ਪ੍ਰਹਿਲਾਦ ਭਗਤ ਦਾ ਪੋਤਰਾ ਸੀ, ਤੇ ਉਹਨੇ ਮਾਣ ਕਰ ਲਿਆ ਵੀ ਮੈਂ ਦਾਦਾ ਬਹੁਤ ਵੱਡਾ, ਤੇ ਉਸ ਵੇਲੇ 52 ਰੂਪ ਧਾਰਿਆ, 52 ਉਂਗਲਾਂ ਜਿੱਡਾ ਕੱਦ ਮਧਰਾ ਜਿਹਾ, ਤੇ ਉਹ 52 ਰੂਪ ਧਾਰ ਕੇ ਤੇ ਚਾਰੇ ਵੇਦ ਮੁਖ ਤੋਂ ਜਵਾਨੀ ਉਚਾਰਨ ਕਰੇ। ਕਹਿਣ ਲੱਗਾ ਵੀ ਬਾਲਕ ਜਿਹਾ ਏ ਵਿਦਵਾਨ, ਤੇ ਚਾਰੇ ਵੇਦ ਮੁਖ ਤੋਂ ਜਵਾਨੀ ਉਚਾਰੀ ਜਾਂਦਾ, ਚਾਰ ਵੇਦ ਗ੍ਰੰਥ ਚੁੱਕ ਕੇ ਤੁਰ ਨਹੀਂ ਸਕਦਾ ਪਰ ਜਵਾਨੀ ਬੋਲਦਾ। ਕਹਿਣ ਲੱਗਾ ਵੀ ਦੱਸੋ ਜੀ ਕੀ ਚਾਹੀਦਾ ਤੁਹਾਨੂੰ? ਕਹਿਣ ਲੱਗੇ ਛੱਡ ਇਸ ਖਿਆਲ ਨੂੰ, ਮੈਨੂੰ ਨੀ ਕੁਛ ਚਾਹੀਦਾ। ਕਹਿਣ ਲੱਗਾ ਬੜਾ ਸੰਤੋਖੀ, ਕਹਿੰਦੇ ਫਿਰ ਵੀ ਕੁਛ ਮੰਗੋ ਜੀ, ਮੈਂ ਜ਼ਰੂਰ ਕੁਝ ਦਿਆਂਗਾ। ਕਹਿਣ ਲੱਗੇ ਰਾਜਾ ਹੋਰ ਤਾਂ ਸਾਨੂੰ ਇੱਛਾ ਕੋਈ ਨੀ, ਢਾਈ ਕਰਮਾਂ ਧਰਤੀ ਚਾਹੀਦੀ ਆ ਬੈਠਣ ਨੂੰ, ਉੱਥੇ ਛੋਟੀ ਝੁੱਗੀ ਬਣਾਈਏ, ਤੇਰਾ ਦਰਵਾਜ਼ੇ ਕੇ ਬਹਿ ਕੇ ਜਸ ਕਰਿਆ ਕਰਾਂਗੇ। ਕਹਿਣ ਲੱਗਾ ਇਹ ਕਿੱਡੀ ਕੁ ਵੱਡੀ ਗੱਲ ਮੰਗੀ, ਇਹ ਤਾਂ ਛੋਟੀ ਜਿਹੀ ਚੀਜ਼ ਆ। ਕਹਿੰਦੇ ਮਿਲ ਲਓ ਜੀ ਧਰਤੀ ਢਾਈ ਕਰਮਾਂ, ਏਡਾ ਵੱਡਾ ਰੂਪ ਧਾਰ ਲਿਆ ਜਿੱਥੋਂ ਤੱਕ ਉਹਦਾ ਰਾਜ ਸੀ ਨਾ, ਦੋ ਕਰਮਾਂ ਚ ਸਾਰੀ ਧਰਤੀ ਮਿਲ ਲਈ, ਅੱਧੀ ਕਰਮ ਕਹਿਣ ਲੱਗੇ ਹੁਣ ਕਿੱਥੇ ਰੱਖੀਏ। ਫਿਰ ਬਲ ਰਾਜਾ ਜਿਹੜਾ ਸੀ ਨਾ, ਉਹਦਾ ਫਿਰ ਹੰਕਾਰ ਛੁੱਟਿਆ, ਲੰਮਾ ਪੈ ਗਿਆ, ਉਹਦੇ ਸਿਰ ਤੇ ਪੈਰ ਰੱਖਿਆ, ਤੇ ਇਸ ਪ੍ਰਕਾਰ ਕਿਤੇ ਪਤਾਲ ਚ ਨਾਲ ਹੀ ਉਹਨੂੰ ਲੈ ਗਏ ਭਗਵਾਨ ਜੀ। ਇਉਂ ਦਾਤਾਂ ਦੇਣ ਨਾਲ ਵੀ ਹਰੀਚੰਦ ਵਰਗੇ ਕੋਈ ਅੰਤ ਨਹੀਂ ਪਾ ਸਕੇ। ਹਰੀਚੰਦ ਦਾਨ ਕਰੈ ਜਸ ਲੇਵੈ, ਬਿਨ ਗੁਰ ਅੰਤ ਨਾ ਪਾਏ ਅਭੇਵੈ। ਕਹਿੰਦੇ ਬਿਨਾਂ ਗੁਰਾਂ ਤੋਂ ਅਭੇਦ ਪਰਮਾਤਮਾ ਦਾ ਅੰਤ ਉਹ ਵੀ ਨਹੀਂ ਨਾ ਪਾ ਸਕਿਆ। ਜੇ ਗੁਰੂ ਪੂਰਾ ਮਿਲਦਾ ਨੂੰ ਸਮਝਾਉਂਦੇ ਵੀ ਇਹ ਕੇਵਲ ਦਾਨ ਦੇਣ ਚ ਰੁਚੀ ਰੱਖ ਕੇ ਵੀ ਮੈਂ ਦੇ ਹੀ ਦਵਾਂ ਸਭ ਕੁਝ, ਜੋ ਕੋਈ ਮੰਗੇ ਦੇਈ ਜਾਵਾਂ, ਇਹਦੇ ਨਾਲ ਕਿਹੜਾ ਰੱਬ ਦਾ ਅੰਤ ਪਾਇਆ ਜਾਏਗਾ? ਇਸ ਕਰਕੇ ਦਾਤਾਂ ਦੇਣ ਨਾਲ ਦਾਤੇ ਬਣ ਕੇ ਵੀ ਰੱਬ ਦਾ ਅੰਤ ਕੋਈ ਨਹੀਂ ਪਾ ਸਕਦਾ। ਅੰਤ ਨਾ ਵੇਖਣ, ਜਿਹੜੇ ਵੇਖਣ ਵਾਲੇ ਹਨ ਅੱਖਾਂ ਨਾਲ, ਸੋ ਇਸ ਤਰ੍ਹਾਂ ਵੇਖੀ ਜਾਣ ਨਾਲ ਵੀ ਉਹਦਾ ਅੰਤ ਨਹੀਂ ਪਾ ਸਕਦੇ। ਨਿਗਾਹ ਦੁਆਰਾ, ਨਜ਼ਰ ਦੁਆਰਾ, ਜਿੱਥੋਂ ਤੱਕ ਨਜ਼ਰ ਪਹੁੰਚਦੀ ਹੈ ਉਸ ਨਜ਼ਰ ਦੁਆਰਾ ਵੀ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜੇ ਉਹ ਸਰੂਪ ਧਾਰ ਲਵੇ ਤੇ ਸਰੂਪ ਨੂੰ ਵੇਖਣ ਨਾਲ ਕਿਹੜਾ ਕੋਈ ਅੰਤ ਪਾ ਲਏਗਾ? ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਜਿਸ ਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਵਸੇ ਹੋਏ ਨੇ, ਉਹਨੂੰ ਕੌਣ ਵੇਖ ਸਕੇਗਾ? ਇਸ ਤਰ੍ਹਾਂ ਵੇਖਣ ਦੁਆਰਾ ਵੀ ਉਹਦਾ ਅੰਤ ਨਹੀਂ ਪਾਇਆ ਜਾਏਗਾ। ਸੁਣਨ ਦਾ ਅੰਤ, ਜਿਵੇਂ ਕਾਕ ਪਸੁੰਡ ਆਪਣੇ ਸਰੀਰ ਵਿੱਚੋਂ ਹੀ ਨਾਮ ਸੁਣੀ ਜਾ ਰਿਹਾ ਮਸਤ ਹੋਇਆ ਹੋਇਆ, ਕਈ ਸਮੇਂ ਹਜ਼ਾਰਾਂ ਸਾਲ ਨੂੰ ਲੰਘੇ ਜਦ ਸੁਣਦਿਆਂ, ਔਰ ਸੁਣਨ ਦੇ ਨਾਲ ਜਿਹੜਾ ਸਰੋਤੇ ਬਣ ਕੇ ਵੀ ਉਹਦਾ ਅੰਤ ਕੋਈ ਨਹੀਂ ਪਾ ਸਕੇਗਾ। ਪਰ ਮੈਂ ਚਾਰੇ ਵੇਦ ਸੁਣ ਲਵਾਂ, ਹੋਰ ਗ੍ਰੰਥ ਸੁਣ ਲਵਾਂ, ਸੁਣੀ ਜਾਣ ਨਾਲ ਸ਼ਾਇਦ ਰੱਬ ਦਾ ਅੰਤ ਆ ਹੀ ਜਾਏ। ਮਹਾਰਾਜ ਕਹਿੰਦੇ ਨਹੀਂ, ਸੁਣਨ ਨਾਲ ਵੀ ਵਾਹਿਗੁਰੂ ਦਾ ਅੰਤ ਨਹੀਂ ਮਿਣਿਆ ਜਾਏਗਾ ਵੀ ਕਿੱਡਾ ਕੁ ਵੱਡਾ। ਅੰਤ ਨਾ ਜਾਪੈ ਕਿਆ ਮਨਮੰਤ, ਫਿਰ ਉਸ ਵਾਹਿਗੁਰੂ ਦੇ ਮਨ ਵਿੱਚ ਮੰਤ ਕੀ ਹੈ, ਸਲਾਹ ਮਸ਼ਵਰਾ ਕੀ ਹੈ ਕਿ ਹੁਣ ਕੀ ਕਰਨਾ, ਇਹ ਵੀ ਨਹੀਂ ਕੋਈ ਜਾਪ ਸਕਦਾ, ਜਾਣ ਸਕਦਾ। ਜਾਪੇ ਦਾ ਅਰਥ ਹੈ ਜਾਣਨਾ, ਅੰਤ ਕੋਈ ਨਹੀਂ ਜਾਣ ਸਕਦਾ ਕਿ ਉਹਦੇ ਮਨ ਵਿੱਚ ਮੰਤ ਕੀ ਹੈ। ਬੀਓ ਪੂਛ ਨਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੈ ਕਰੈ, ਜੋ ਕੁਝ ਵਾਹਿਗੁਰੂ ਕਰਦਾ ਆਪ ਹੀ ਕਰਦਾ, ਕਿਸੇ ਦੂਜੇ ਨੂੰ ਪੁੱਛ ਕੇ ਉਹ ਸਲਾਹ ਨਹੀਂ ਕਰਦਾ ਤੇ ਹੁਣ ਕਿਵੇਂ ਕਰੀਏ। ਸੋ ਇਸ ਕਰਕੇ ਉਹਦੇ ਮਨ ਦੇ ਮੰਤ ਨੂੰ, ਸਲਾਹ ਨੂੰ, ਮਸ਼ਵਰੇ ਨੂੰ ਕੋਈ ਨਹੀਂ ਜਾਣ ਸਕਦਾ। ਅੰਤ ਨਾ ਜਾਪੈ ਕੀਤਾ ਆਕਾਰ, ਫਿਰ ਧੁਨੀ ਹੈ ਇਸ ਬਚਨ ਵਿੱਚ ਕਿ ਜਿਹੜੀ ਸ੍ਰਿਸ਼ਟੀ ਉਹਨੇ ਰਚੀ ਹੈ, ਇਹਦੇ ਵਿੱਚ ਜਿਹੜੇ ਆਕਾਰ ਬਣਾਏ ਨੇ, ਪਹਾੜ ਵੀ ਇੱਕ ਆਕਾਰ ਹੈ, ਰੁੱਖ ਦਾ ਆਕਾਰ ਹੈ, ਮਨੁੱਖ ਦਾ ਆਕਾਰ ਹੈ, ਹੋਰ ਜਾਨਵਰਾਂ ਦੇ ਆਕਾਰ ਸਰੀਰ ਹਨ। ਸੋ ਇਹ ਜਿਹੜੇ ਆਕਾਰ ਨੇ, ਇਹਨਾਂ ਆਕਾਰਾਂ ਕਰਕੇ ਵੀ ਉਹਦਾ ਅੰਤ ਨਹੀਂ ਜਾਣਿਆ ਜਾਂਦਾ, ਆਕਾਰਾਂ ਦਾ ਵੀ ਅੰਤ ਨਹੀਂ ਜਾਣਿਆ ਜਾਂਦਾ ਵੀ ਕਿੰਨੀ ਕੁ ਰਚਨਾ ਵਾਹਿਗੁਰੂ ਨੇ ਰਚ ਦਿੱਤੀ ਆ। 1,84 ਜੂਨ ਸਵਾਈ, 83 ਲੱਖ ਜੂਨਾਂ, ਇੱਕ ਇੱਕ ਜੂਨ ਵਿੱਚ ਕਿੰਨੇ ਕੁ ਜੀਵ ਨੇ, ਇਹ ਗਿਣਤੀ ਮਿਣਤੀ ਨਹੀਂ ਕੋਈ ਕਰ ਸਕਦਾ। ਗਿਣਤੀ ਮਿਣਤੀ ਕਰਦਿਆਂ ਰੱਬ ਦਾ ਅੰਤ ਨਹੀਂ ਕੋਈ ਜਾਣ ਸਕਦਾ, ਜਿਸ ਨੇ ਆਕਾਰ ਰਚੇ ਹਨ। ਅੰਤ ਨਾ ਜਾਪੈ ਪਾਰਾਵਾਰ, ਫਿਰ ਉਸ ਦੇ ਪਾਰ ਤੇ ਉਰਾਰ ਨੂੰ ਕੋਈ ਨਹੀਂ ਜਾਣ ਸਕਦਾ। ਜਿਵੇਂ ਸਮੁੰਦਰ ਦਾ ਪਾਰ ਤੇ ਉਰਾਰ ਮਿਣਿਆ ਜਾ ਸਕਦਾ, ਬੜਾ ਵੱਡਾ ਸਮੁੰਦਰ ਹੈ ਪਰ ਸ਼ਾਇਦ ਕੋਈ ਮਿਣ ਲਵੇ, ਪਰ ਵਾਹਿਗੁਰੂ ਨੂੰ ਨਹੀਂ ਮਿਣਿਆ ਜਾ ਸਕਦਾ। ਕਿ ਕਿੱਥੋਂ ਤੱਕ ਉਹਦਾ ਵਿਸਥਾਰ ਹੈ, ਪਾਰਾਵਾਰ ਦਾ ਮਤਲਬ ਹੈ ਵਿਸਥਾਰ। ਦੇਸ਼, ਕਾਲ ਤੇ ਵਸਤੂ ਤਿੰਨ ਚੀਜ਼ਾਂ ਨੇ, ਇਹ ਤਿੰਨਾਂ ਦਾ ਹੀ ਤਿੰਨਾਂ ਦੁਆਰਾ ਹੀ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸੋ ਜਾਤੋ ਨਾ ਜਾਏ ਕੇਤੋ ਹੈ ਵਿਥਾਰ ਤੇਰੋ, ਵਿਸਥਾਰ ਵਾਹਿਗੁਰੂ ਦਾ ਕਿੱਡਾ ਕਾ ਇਹ ਨਹੀਂ ਜਾਣਿਆ ਜਾਂਦਾ। ਅੰਤ ਕਾਰਨ ਕੇਤੇ ਬਿਲਾ ਹੈ, ਮਹਾਰਾਜ ਕਹਿੰਦੇ ਉਹਦਾ ਅੰਤ ਪਾਉਣ ਲਈ ਕਿੰਨੇ ਲੋਕ ਬਿਰਲਾਪ ਕਰੇ ਜਾ ਰਹੇ ਨੇ। ਜਿਸ ਤਰ੍ਹਾਂ ਸ਼ਿਵ ਜੀ ਕਹਿੰਦੇ 88,000 ਵਰਾ ਕੈਲਾਸ ਪਰਬਤ ਤੇ ਸਮਾਧੀ ਲਾ ਕੇ ਬੈਠਦਾ, ਪਰ ਉਹਦੇ ਧਿਆਨ ਵਿੱਚ ਵਾਹਿਗੁਰੂ ਜੀ ਨਹੀਂ ਅਜੇ ਤੱਕ ਆਏ। ਭਾਈ ਵਾਹਿਗੁਰੂ ਜੀ ਕਿੱਡੇ ਕੁ ਵੱਡੇ ਨੇ, ਬਚਨ ਆਉਣਗੇ ਅੱਗੇ ਬਾਣੀ ਚ। ਭਾਈ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਉਹ ਵੇਖੈ ਉਹਨਾਂ ਨਜ਼ਰ ਨਾ ਆਵੈ, ਬਹੁਤਾ ਇਹੋ ਵਿਡਾਣ। ਕਹਿੰਦੇ ਬਹੁਤਾ ਵੱਡਾ ਅਸਚਰਜ ਇਹ ਹੈ ਭਈ ਉਹ ਇਹਨਾਂ ਨੂੰ ਵੇਖਦਾ ਸਾਰਿਆਂ ਨੂੰ, ਪਰ ਉਹਨਾਂ ਦੀ ਨਜ਼ਰ ਵਿੱਚ ਵਾਹਿਗੁਰੂ ਜੀ ਨਹੀਂ ਆਉਂਦੇ ਵੀ ਉਹ ਕਿੱਡਾ ਕੁ ਵੱਡਾ। ਉਹਦਾ ਅੰਤ ਪਾਉਣ ਲਈ ਕਿੰਨੇ ਲੋਕ ਬਿਰਲਾਪ ਕਰੀ ਜਾ ਰਹੇ ਨੇ, ਪਿੱਛੇ ਵੀ ਹੁਣ ਵੀ ਅੱਗੇ ਨੂੰ ਕਰਨਗੇ, ਪਰ ਬਿਰਲਾਪ ਹੀ ਕਰੀ ਜਾਣਗੇ, ਅੰਤ ਨਹੀਂ ਲੱਭ ਸਕਣਗੇ। ਤਾਂ ਕਿ ਅੰਤ ਨਾ ਪਾਏ ਜਾਹੇ, ਇੱਥੇ ਜਿਹੜਾ ਸ਼ਬਦ ਅੰਤ ਹੈ ਇਹਦੇ ਥੱਲੇ ਔਂਕੜ ਹੈ ਨਹੀਂ। ਔਂਕੜ ਨਾ ਹੋਣ ਦਾ ਮਤਲਬ ਹੈ ਵਿਆਕਰਨ ਦੇ ਹਿਸਾਬ ਨਾਲ ਵੀ ਬਹੁ ਵਚਨ, ਜੇ ਔਂਕੜ ਹੋਏ ਤਾਂ ਫਿਰ ਇੱਕ ਵਚਨ ਨਾਉਂ, ਜੇ ਔਂਕੜ ਨਾ ਹੋਏ ਤਾਂ ਫਿਰ ਬਹੁ ਵਚਨ। ਭਾਈ ਰੱਬ ਦੇ ਸਾਰੇ ਕਰਤੱਬਾਂ ਦਾ, ਰੱਬ ਦੀਆਂ ਸਿਫਤਾਂ ਦਾ, ਰੱਬ ਦੀਆਂ ਦਾਤਾਂ ਦਾ, ਇਹ ਸਾਰੀਆਂ ਚੀਜ਼ਾਂ ਦੇ ਜਿਹੜੇ ਅੰਤ ਨੇ ਨਾ ਪਾਏ ਜਾਏ, ਨਹੀਂ ਪਾਏ ਜਾਂਦੇ। ਨਾ ਉਹਦੀ ਇਸ ਸਾਰਾ ਖੁਲਾਸਾ ਜਿਹੜਾ ਪਿੱਛੇ ਕੀਤਾ ਨਾ, ਉਹਨੂੰ ਇੱਕ ਪੰਕਤੀ ਵਿੱਚ ਨਿਬੇੜ ਰਹੇ ਨੇ। ਭਾਈ ਇਹ ਜਾਣ ਲਓ ਭਾਈ ਨਾ ਉਹਦੇ ਕਰਤੱਬਾਂ ਦੇ, ਨਾ ਉਹਦੀਆਂ ਦਾਤਾਂ ਦੇ, ਬਖਸ਼ਿਸ਼ਾਂ ਦੇ, ਨਾ ਉਹਦੇ ਸਰੂਪ ਦਾ ਅੰਤ, ਕਿਸੇ ਚੀਜ਼ ਦੇ ਅੰਤ ਇਹ ਪਾਏ ਨਹੀਂ ਜਾਂਦੇ। ਇਹੋ ਅੰਤ ਨਾ ਜਾਣੇ ਕੋਏ। ਕਹਿੰਦੇ ਵਾਹਿਗੁਰੂ ਪਰਮਾਤਮਾ ਦਾ ਅੰਤ ਇਹੋ ਹੀ ਹੈ ਭਈ ਕੋਈ ਵੀ ਨਹੀਂ ਜਾਣ ਸਕਦਾ। ਇਹੀ ਗੱਲ ਕਹਿਣੀ ਅੰਤ ਹੈ ਕਿ ਰੱਬ ਦਾ ਅੰਤ ਕੋਈ ਨਹੀਂ ਜਾਣ ਸਕਦਾ। ਵਾਹਿਗੁਰੂ ਪਰਮਾਤਮਾ ਦਾ ਅੰਤ ਕੋਈ ਵੀ ਨਹੀਂ ਜਾਣ ਸਕਿਆ। ਬਹੁਤਾ ਕਹੀਆ ਬਹੁਤਾ ਹੋਏ, ਮਹਾਰਾਜ ਕਹਿੰਦੇ ਜਿੰਨਾ ਬਹੁਤਾ ਕਥਨ ਕਰੀਏ ਨਾ ਵਾਹਿਗੁਰੂ ਨੂੰ, ਉਦੋਂ ਬਹੁਤ ਪਿੱਛੇ ਹੋਰ ਰਹਿ ਜਾਂਦਾ। ਫਿਰ ਇਸ ਕਰਕੇ ਬੇਅੰਤ ਕਥਨ ਕਰ ਕਰਕੇ ਫਿਰ ਇਹ ਹੀ ਕਹਿਣਾ ਪੈਂਦਾ ਕਿ ਉਹ ਬੇਅੰਤ ਬੇਅੰਤ ਆ, ਹੋਰ ਵੀ ਅੱਗੇ ਆ, ਹੋਰ ਵੀ ਅੱਗੇ ਆ। ਇਸ ਕਰਕੇ ਅੰਤ ਨਹੀਂ ਪਾਇਆ ਜਾ ਸਕਦਾ। ਫਿਰ ਮਹਾਰਾਜ ਕੋਈ ਢੰਗ ਤਰੀਕਾ ਜਿਸ ਕਰਕੇ ਉਹਦੇ ਸਰੂਪ ਬਾਰੇ ਜਾਣਕਾਰੀ ਹੋਏ, ਮਹਾਰਾਜ ਕਹਿੰਦੇ ਅੰਤ ਤਾਂ ਨਹੀਂ ਪਾਇਆ ਜਾਂਦਾ ਵੀ ਉਹ ਹੈ ਵੱਡਾ ਸਾਹਿਬ। ਜੀਵ ਉਹਦਾ ਅੰਤ ਪਾਉਣ ਦਾ ਯਤਨ ਕਰਨ ਵਾਲੇ ਜਾਂ ਉਸਦੇ ਸਰੂਪ ਨੂੰ ਖੋਜਣ ਵਾਲੇ ਹਨ ਛੋਟੇ, ਉਹਦੇ ਜਿੱਡੇ ਵੱਡੇ ਹਨ ਇਹਨਾਂ। ਉਹ ਹੈ ਵੱਡਾ ਸਾਹਿਬ ਮੈਨੇ ਮਾਲਕ। ਭਾਈ ਗੁਰਦਾਸ ਨੇ ਇਸੇ ਕਰਕੇ ਸਮਝਾਇਆ ਹੈ ਵੀ ਸਾਡੇ ਸਤਿਗੁਰਾਂ ਨੇ ਸਾਨੂੰ ਇਸੇ ਲਈ ਉਸ ਸਾਹਿਬ ਨੂੰ ਜਪਣ ਦੀ ਆਗਿਆ ਕੀਤੀ ਹੈ ਕਿ ਉਹ ਸਭ ਤੋਂ ਵੱਡਾ ਹੈ। ਵੱਡਿਆਂ ਤੋਂ ਵੱਡੇ ਪੈਗੰਬਰ ਅਵਤਾਰ ਹਨ, ਉਹਨਾਂ ਤੋਂ ਵੱਡੇ ਗਾਂ ਸੱਚਖੰਡ ਵਾਸ ਕਰਨ ਵਾਲੇ ਹਨ, ਜਾਂ ਇਹਨਾਂ ਜੀਆਂ ਤੋਂ ਵੱਡੇ ਦੇਵਤੇ, ਦੇਵਤਿਆਂ ਦੇ ਵੱਡੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਉਹਨਾਂ ਤੋਂ ਵੱਡਾ। ਕਹਿੰਦੇ ਉਹਦੇ ਜਿੱਡਾ ਵੱਡਾ ਉਹਦੇ ਬਰਾਬਰ ਦਾ ਕੋਈ ਹਾੜਨ ਵਾਲਾ ਹੈ ਨਹੀਂ ਵੀ ਜਿਹੜਾ ਉਹਦੀ ਬਰਾਬਰਤਾ ਕਰ ਸਕੇ, ਇਸ ਕਰਕੇ ਉਹਨੂੰ ਸਭ ਤੋਂ ਵੱਡਾ ਕਹਿਣਾ ਪਏਗਾ। ਭਾਈ ਗੁਰਦਾਸ ਜੀ ਤਾਂ ਹੀ ਕਹਿੰਦੇ ਨੇ ਸਾਹਿਬ ਉਹ ਨਾ ਸੇਵੀ ਹੈ ਜਮ ਡੰਡ ਸਹਾਈ ਹੈ। ਜਿਸ ਸਾਹਿਬ ਮਾਲਕ ਦੀ ਸੇਵਾ ਕਰਕੇ ਫਿਰ ਜਮਾਂ ਦਾ ਡੰਡਾ ਸਹਾਰਨਾ ਪਏ, ਉਹਨੂੰ ਸਾਹਿਬ ਨਾ ਬਣਾਈਏ, ਉਹਨੂੰ ਆਪਣਾ ਮਾਲਕ ਨਾ ਸਮਝੀਏ, ਉਹਦੇ ਨਾ ਬਣੀਏ, ਉਹਦੀ ਮਲਕੀਅਤ ਵਿੱਚ ਨਾ ਆਈਏ, ਜਿਸ ਦੀ ਸੇਵਾ ਕਰਨ ਤੋਂ ਬਾਅਦ ਵੀ ਜਮਾਂ ਦਾ ਡੰਡਾ ਸਿਰ ਤੇ ਵੱਜੇ। ਸੋ ਇਸ ਪ੍ਰਕਾਰ ਜਿਵੇਂ ਭਗਤ ਸਾਧਨਾ ਜੀ ਕਹਿੰਦੇ ਨੇ ਭਾਈ ਸਿੰਘ ਸ਼ਰਨ ਕੱਤ ਜਾਈਆ ਜੋ ਜੰਬਕ ਗਰਾਸ ਹੈ। ਕਹਿੰਦੇ ਸ਼ੇਰ ਦੀ ਸ਼ਰਨ ਤਾਂ ਹੀ ਜਾਣਾ ਵੀ ਰਾਜ ਗਿੱਦੜ ਨਾ ਘੇਰਨ, ਤੇ ਜੇ ਗਿੱਦੜਾਂ ਦੇ ਗਰਸ ਲੈਣਾ ਤੇ ਮਹਾਰਾਜ ਸਾਹਿਬ ਦੀ ਸ਼ਰਨ ਕਿਉਂ ਆਉਣਾ, ਸ਼ੇਰ ਸਾਹਿਬ ਦੀ ਸ਼ਰਨ ਕਿਉਂ ਆਉਣਾ ਹੋਇਆ ਜੇ ਗਿੱਦੜਾਂ ਤੇ ਬਲੀ ਫਿਰਨਾ ਤਾਂ। ਸੋ ਇਸੇ ਪ੍ਰਕਾਰ ਕਹਿੰਦੇ ਵੱਡਾ ਸਾਹਿਬ ਹੈ, ਇਸੇ ਕਰਕੇ ਉਹਦੀ ਸ਼ਰਨ ਲੈਣੀ ਹੈ ਕਿ ਉਹਦੇ ਜਿੱਡਾ ਵੱਡਾ ਕੋਈ ਨਹੀਂ। ਸਭ ਉਤੋਂ ਨੀਵੇਂ ਤੇ ਸਾਰੇ ਉਹਦੀ ਗ੍ਰਿਫਤ ਵਿੱਚ ਹਨ, ਉਹਦੀ ਪਕੜ ਵਿੱਚ ਹਨ, ਉਹਦੇ ਅਧੀਨ ਹਨ। ਸਭਨਾ ਜੀਆਂ ਸਿਰਲੇਖ ਤੁਰਾਹੂ ਬਿਨ ਲੇਖਿਆ ਨੇ ਕੋਈ ਜੀਓ। ਉਹਦੀ ਕਲਮ ਜਿਹੜੀ ਹੈ ਨਾ ਰੱਬੀ ਕਲਮ, ਉਹਦੇ ਦੁਆਰਾ ਲੇਖ ਸਭਨਾ ਦੇ ਉੱਪਰ ਲਿਖਿਆ ਹੋਇਆ। ਇੰਨੀ ਕੁ ਸਮਰੱਥਾ, ਇੰਨੀ ਕੁ ਤਾਕਤ, ਇੰਨੀ ਕੁ ਦਾਤ, ਇੰਨੀ ਕੁ ਬਖਸ਼ਿਸ਼ ਤੇ ਹੋਵੇਗੀ। ਪਰ ਆਪ ਅਲੇਖ ਕੁਦਰਤ ਕਰ ਦੇਖਾ ਹੁਕਮ ਤਲਾਏ ਸੋਏ ਜੀਓ। ਕੁਦਰਤ ਨੂੰ ਬਣਾ ਕੇ ਵੇਖਣ ਵਾਲਾ ਆਪ ਅਲੇਖ ਹੈ, ਕਿਉਂਕਿ ਕੁਦਰਤ ਉਹਦੇ ਰਚੀ ਹੋਈ ਹੈ। ਕੁਦਰਤ ਨੇ ਉਹਦੇ ਸਿਰ ਤੇ ਲੇਖ ਕੀ ਲਿਖਣਾ? ਹਿਸਾਬ ਕਿਤਾਬੀ ਜਿਹੜਾ ਬੰਦਾ, ਜਿਹੜਾ ਕਿਸੇ ਹਿਸਾਬ ਕਿਤਾਬ ਦੇ ਵਿੱਚ ਹੈ ਮਿਣਿਆ ਜਾਣ ਵਾਲਾ, ਉਹਦੇ ਸਿਰ ਤੇ ਲੇਖ ਹੋਵੇਗਾ ਨਾ, ਕਿਉਂਕਿ ਦਾਤਾਂ ਵੀ ਮਿਣਤੀ ਦੀਆਂ ਮਿਲਣੀਆਂ ਨੇ, ਤੇ ਵਾਹਿਗੁਰੂ ਤਾਂ ਆਪ ਮਾਲਕ ਹੈ ਸਾਰੀਆਂ ਦਾਤਾਂ ਦੇਣ ਦਾ, ਇਸ ਕਰਕੇ ਉਹਦੇ ਸਿਰ ਤੇ ਲੇਖ ਨੇ। ਉਸ ਕਰਕੇ ਉਹਨੂੰ ਜਪਣ ਵਾਲੇ ਵੀ ਲੇਖਿਆਂ ਤੋਂ ਰਹਿਤ ਹੁੰਦੇ ਨੇ। ਸਾਹਿਬ ਹੈ ਮਾਲਕ ਸਭ ਤੋਂ ਵੱਡਾ। ਫਿਰ ਹਜ਼ੂਰ ਕਹਿੰਦੇ ਉੱਚਾ ਥਾਂ, ਉਸਦਾ ਥਾਂ ਸਭ ਤੋਂ ਉੱਚਾ ਹੈ, ਭਾਵ ਉਹਦੀ ਪਦਵੀ ਸਭ ਤੋਂ ਉੱਚੀ ਹੈ, ਉਹਦੇ ਜਿੱਡੀ ਪਦਵੀ ਕਿਸੇ ਦੀ ਨਹੀਂ। ਤੇਰਾ ਸ਼ਰੀਕ ਕੋ ਨਾਹੀਂ ਜਿਸਨੂੰ ਲਵੈ ਲਾਏ ਸੁਣਾਇਆ, ਜਿਸਨੂੰ ਤੇਰੇ ਬਰਾਬਰ ਕਥਨ ਕਰੀਏ, ਕਥਨ ਕਰਕੇ ਸੁਣਾਈਏ, ਤੇਰੇ ਜਿਹੜਾ ਵੱਡਾ ਕੋਈ ਨਹੀਂ, ਤੇਰਾ ਸ਼ਰੀਕ ਨਹੀਂ ਕੋਈ। ਤੁਧ ਜੇਵਟ ਦਾਤਾ ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰਾ ਮਨ ਪਾਇਆ। ਵੱਡੇ ਮੇਰੇ ਸਾਹਿਬਾ, ਸੱਚੇ ਸੱਚ ਨਾਇਆ, ਤੇਰਾ ਨਾਇਆ ਸਿਫਤ ਸਲਾਹ, ਤੇਰਾ ਨਾਮ ਸਭ ਤੋਂ ਉੱਚਾ ਤੇ ਸੁੱਚਾ ਹੈ ਤੇ ਸੱਚਾ ਹੈ। ਇਸ ਕਰਕੇ ਵਾਹਿਗੁਰੂ ਦਾ ਜਿਹੜਾ ਅਸਥਾਨ ਹੈ ਉਹ ਸਭ ਤੋਂ ਉੱਚਾ, ਉਹਦਾ ਸੱਚਖੰਡ ਰੂਪੀ ਥਾਂ ਵੀ ਸਭ ਤੋਂ ਉੱਚਾ। ਫਿਰ ਮਹਾਰਾਜ ਕੋਈ ਉਹਦੇ ਸਦਰਸ਼ ਚੀਜ਼ ਹੋਵੇਗੀ ਕਿ ਨਹੀਂ? ਤਾਂ ਹਜ਼ੂਰ ਕਹਿੰਦੇ ਇੱਕ ਚੀਜ਼ ਹੈ, ਉੱਚੇ ਉੱਪਰ ਉੱਚਾ ਨਾਉ। ਜਿਹੜਾ ਵਾਹਿਗੁਰੂ ਸਭ ਤੋਂ ਉੱਚਾ ਤੇ ਉੱਚੇ ਥਾਂ ਵਾਲਾ, ਉੱਚੇ ਤੋਂ ਉੱਚਾ ਉਹਦਾ ਨਾਮ ਵੀ ਹੈ, ਉਹਦੇ ਨਾਮ ਦੁਆਰਾ ਉਸ ਉੱਚੇ ਨੂੰ ਪਾਇਆ ਜਾ ਸਕਦਾ। ਨਾਮ ਜਪੀ ਜਾਣਾ ਇਹ ਕਿੱਥੋਂ ਤੱਕ ਲਿਜਾਏਗਾ? ਪ੍ਰਾਪਤੀ ਦੇ ਦਰਵਾਜ਼ੇ ਤੱਕ। ਅਗਲੀ ਜਿਹੜੀ ਪ੍ਰਾਪਤੀ ਹੈ ਉਹ ਹੋਵੇਗੀ ਬਖਸ਼ਿਸ਼ ਨਾਲ, ਅਗਲੀ ਪੋਤੀ ਦੱਸਣਗੇ ਕਿ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉੱਚੇ ਤੋਂ ਉੱਚਾ ਉਹਦਾ ਨਾਮ ਹੈ, ਹੋਰ ਕੋਈ ਚੀਜ਼ ਉਹਦੇ ਤੋਂ ਉੱਚੀ ਨਹੀਂ। ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਹ ਬਚਨ ਸਿੱਧ ਕੀਤਾ ਹੈ ਕਿ ਪਰਮਾਤਮਾ ਨਾਲੋਂ ਪਰਮਾਤਮਾ ਦਾ ਨਾਮ ਵੱਡਾ ਹੈ। ਉਹ ਲਿਖਦੇ ਨੇ ਕਿ ਉਸਦੇ ਦੋਨਾਂ ਸਰੂਪਾਂ ਤੋਂ, ਉਹਦੇ ਦੋ ਰੂਪ ਹਨ, ਇੱਕ ਨਿਰਗੁਣ ਤੇ ਦੂਜਾ ਹੈ ਸਰਗੁਣ। ਜਿਵੇਂ ਬਚਨ ਆਉਂਦੇ ਹਨ ਸੁਖਮਨੀ ਸਾਹਿਬ ਦੀ 21ਵੀਂ ਅਸ਼ਟਪਦੀ ਆਰੰਭ ਕਰਦੇ ਹਨ, ਸਲੋਕ ਉਚਾਰਦੇ ਨੇ ਸਤਿਗੁਰੂ ਕਿ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਇਹ ਸਰਗੁਣ ਤੇ ਨਿਰਗੁਣ ਉਹਦੇ ਦੋ ਰੂਪ ਨੇ। ਨਿਰਗੁਣ ਸਰੂਪ ਹੈ ਜੋ ਘਟਾਂ ਘਟਾਂ ਵਿੱਚ ਵਿਆਪਕ ਹੈ, ਨਿਰਲੇਪ ਹੋ ਕੇ ਪ੍ਰਗਟ ਨਹੀਂ ਹੈ ਸਾਰਿਆਂ ਨੂੰ। ਜਿਹੜੇ ਸੰਤ ਜਾਨ ਹੈ ਉਹਨਾਂ ਨੂੰ ਸਰੂਪ ਪ੍ਰਗਟ ਹੈ, ਬਾਕੀ ਲੋਕਾਂ ਨੂੰ ਪ੍ਰਗਟ ਨਹੀਂ, ਸਭਨਾਂ ਤੋਂ ਗੁਪਤ ਹੋ ਰਿਹਾ ਪਰ ਵੱਸਦਾ ਸਭਨਾਂ ਦੇ ਅੰਦਰ ਹੈ, ਉਹਨੂੰ ਨਿਰਗੁਣ ਕਹਿੰਦੇ ਨੇ। ਜਦੋਂ ਸਰੀਰ ਨੇ ਖੁਦ ਧਾਰਿਆ ਹੋਇਆ ਹੈ ਸਾਰੇ ਸਰੀਰਾਂ ਵਿੱਚ ਪਰ ਨਿਰਲੇਪ ਤੇ ਹੈ ਜ਼ਰੂਰ, ਉਹਦੇ ਨਿਰਗੁਣ ਸਰੂਪ ਦੇ ਵਿੱਚ ਹੁੰਦਿਆਂ ਭਾਈ ਸਾਹਿਬ ਕਹਿੰਦੇ ਨੇ ਵੇਖੋ ਸਭਨਾਂ ਵਿੱਚ ਰੱਬ ਵੱਸ ਰਿਹਾ, ਪਰ ਉਹਦੇ ਵਸਣ ਦੇ ਬਾਵਜੂਦ ਵੀ ਦੁਨੀਆ ਦੁਖੀ ਹੈ। ਸੰਸਾਰ ਸਾਰੇ ਸਰੀਰਾਂ ਵਿੱਚ ਰੱਬ ਦੀ ਹੋਂਦ ਦੇ ਬਾਵਜੂਦ ਵੀ ਸਭ ਸੰਸਾਰ ਦੁਖੀ ਹੈ। ਮਤ ਕੋਈ ਖਿਆਲ ਕਰੇ ਵੀ ਫਲਾਨਾ ਸੁਖੀ ਫਲਾਨਾ ਸੁਖੀ, ਨਹੀਂ। ਮਹਾਰਾਜ ਨੇ ਗੱਲ ਨਿਬੇੜ ਦਿੱਤੀ ਵੀ ਨਾਨਕ ਦੁਖੀਆ ਸਭ ਸੰਸਾਰ। ਹਜ਼ੂਰ ਕਹਿੰਦੇ ਸਾਰਾ ਸੰਸਾਰ ਦੁਖੀ ਹੈ, ਸਭ ਨੂੰ ਗਿਣਤਾ ਸੱਚੇ ਪਾਤਸ਼ਾਹ ਨੇ। ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸ ਰਾਮ ਰੋਵੈ ਘਰ ਆਇਆ, ਅਜੈ ਸੋ ਰੋਵੈ ਭਿਖਿਆ ਖਾਇਆ, ਸੀਦਰ ਗੈ ਮਿਲਿਆ ਸਜਾਇ, ਰੋਵੈ ਪਾਂਡਵ ਭਏ ਮਜੂਰ, ਜਿਨਕਾ ਸਵਾਮੀ ਰਹਿਤ ਹਦੂਰ, ਰੋਵੈ ਜਨਮੇਜਾ ਖੋਏ ਗਿਆ, ਏਕੀ ਕਾਰਨ ਪਾਪੀ ਪਇਆ, ਰੋਵੈ ਸੇਖ ਮਸਾਇਕ ਪੀਰ, ਅੰਤ ਕਾਲ ਮਤ ਲਾਗੈ ਪੀਰ। ਸੋ ਇਸ ਪ੍ਰਕਾਰ ਸਾਰੇ ਗਿਣਤ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਕੋਈ ਵੀ ਸੁਖੀ ਨਹੀਂ ਮਾਰੇ, ਕਹਿੰਦੇ ਸਾਰਾ ਜਿੰਨੀ ਸ੍ਰਿਸ਼ਟੀ ਸਭ ਦੁਖੀ ਆ। ਭਾਈ ਸਾਹਿਬ ਸੰਤੋਖ ਸਿੰਘ ਜੀ ਕਹਿੰਦੇ ਵੇਖੋ ਰੱਬ ਦੇ ਵਿੱਚ ਵਸਦਿਆਂ ਸਭ ਸੰਸਾਰ ਦੁਖੀ ਆ। सुखी तां हो सकदा जे संसार उदा नाम जपे, नाम दी बदौलत मन दी मैल लै जाए ते निर्गुण स्वरूप प्रगट हो जाए। नाम द्वारा निर्गुण स्वरूप दा ज्ञान होना, प्रगटावा होना, जदों उस अवस्था च कोई पहुंच गया, आत्म ग्यानी बन गया ते फिर सुखी हो गया, उन्हूं फिर दुख नहीं कोई, भावें आरे नाल चीरिया जाए, बंद बंद कटिया जाए, वढ़िया जाए, चुकिया जाए, उस अवस्था विच सुख ही सुख है, उसे दुख नहीं। पर किवें सुख मिलिया? नाम द्वारा। रब दे विच हुंदिया होया भी सुख ना मिलिया, नाम उत्थों तक लै गया जिथे जाके सुख है। इस करके कहिंदे नाम वड्डा उहदे निर्गुण रूप नालों। दूजा वचन उन्हां कथन कीता भी सरगुण स्वरूप नालों भी नाम वड्डा। सरगुण स्वरूप है जिवें प्रहलाद दी रक्षा वेले नरसिंह रूप धारिया, जिवें सतगुरु नानक देव महाराज रूप धार के आए लोगों नूं दर्शन दिते। इस प्रकार वह सरगुण स्वरूप जिहड़ा हुण अखां तों ओह्ले आ, उहदे दर्शन भी तां होणे जे बंदगी करेगा तां नाम जपेगा। नाम की बदौलत सरगुण का भी ध्यान प्राप्त होना, दर्शन होने ने, उस तरह नहीं। इस करके उहदे दोनों रूपां तों नाम वड्डा है। नाम मिलाप कराउण वाला है, नाम विच ताकत है कि वह नामी का जिहड़ा स्वरूप है प्रगट कर दिंदा, नाम जपण वाले नूं नामी नाल मिला दिंदा है। इस करके नाम वड्डा है। तां ही महाराज कहिंदे उच्चे उपर उच्चा नाम, उच्चे तो उच्चा नाम है। फिर हजूर के अगली पंक्ति च भी एवड उच्चा होवै कोई, जिड्डा रब आप है ना, एडा उच्चा कोई हो जावे बंदगी द्वारा, ते सूचे को जाने सोए, ता उस उच्चे परमात्मा नु सोई ओ मनुख जान सकदा। भाव उड्डा उच्चा उस तरह को है नहीं, जिन्हें अपना आप मेड़ दिता नाम द्वारा, जिदी होंद खत्म हो गई, दुनिया सामने तो दिसेगा भी संत है, पर वह मर चुका होगा, अंदरों खत्म हो चुका होगा। वह जिहड़ा मनुख है उस उच्चे नूं जान लेगा, उहदे विच भेद हो जाएगा, भाव अपना स्वरूप उहनूं उह बता देगा, वाहिगुरु अपना स्वरूप उहदा ज्ञान करा देगा, होर नहीं कोई छरीक बन के कोई नहीं जान सकदा। फिर महाराज कहिंदे जेवड़ आप जाने आप, आप जिड्डा वड्डा वह आप है, वह अपने वड्डे स्वरूप नूं आप ही जानदा है, आप ही आप जान सकदा, होर कोई नहीं। फिर अगली खीरली पंक्ति च कहिंदे नानक नदरी करमी दात, ये उसनूं जान लैण दी जो दात है, ये किवें हुंदी है प्राप्त? तां सतगुरु नानक देव महाराज कहिंदे जिहड़ा नदरी है ना, नदरी दा अर्थ है नदर दा मालक, नदर करने वाला, मेहर दी नजर करन वाला। कहिंदे सभना उपर नदर प्रभ तेरी, किसै थोड़ी किसै है कनेरी। नजर तो समान चेतन परमात्मा की सबना के उपर पै रही है, पर कुछ ऐसे हैं जिहड़ी कनेरी नजर दे पात्र बन गए, जिहड़े उहदे परायण हो गए, जिवें माता दे सत पुत्र हैं, छे पुत्र वड्डे अपनी करी पैरी दौड़े भजे फिरदे ने, उन्हां वल नहीं माता नूं इन्नी चिंता, अपना आप संभाली फिरदे आ। जिहड़ा गोदी का लाल है, मां कोई भांडा मांजण जाए, कोई सब्जी च कड़छी मारन जाए, कोई दुध तत्ता करन जाए, कोई कर्म करे घर दा, पंगूड़े च पए बालक वालों की नजर हुंदी है, उहदा सारा ध्यान उस गोदी दे बच्चे वल हुंदा, भई ये बेचारा अपने आप कुछ नहीं कर सकता, ये मेरे प्राण है, मेरे आसरे है, इनू मैं इधर उधर हलावा जलावा तो हिले जुलेगा, कुछ खुआवा तो खाएगा, अपने आप कुछ नहीं कर सकता। इसे प्रकार जिहड़े उहदे प्राण हो जाते हैं, अपनत छड़ दिंदे, अपने मन की मनाओत छड़ दिंदे, उन्हां वल विशेष कृपा वाहिगुरु जी करदे ने, ते उस नदरी परमात्मा की करमी का अर्थ है इत्थे बख्शिश, उहदी बख्शिश द्वारा यह दात मिलती है उसनूं जान लैण दी, उसदे स्वरूप का ज्ञान प्राप्त करन दी, उसदे दर्शन हासिल करन दी, उहदी बंदगी करन दी दात उस नदरी परमात्मा की अपनी बख्शिश नाल प्राप्त हुंदी है, अथवा उसकी प्राप्ति की दात। पहला वह बख्शदा अपना नाम, जिहड़ा सब तो उच्चा ना नाम, वह बख्शदा उस नाम द्वारा प्राप्ति के दरवाजे तक मनुख पहुंचा, ते अगली जिहड़ी प्राप्ति वाली अवस्था है वह होवेगी बख्शिश नाल। भाई साहब वीर सिंह जी लिखते ने भी नाम जपना, जपी जाना, जपी जाना, कुंडा खड़काउण वांगा दरवाजे नूं मल के बहना है, उठना नहीं। कबीर केसो केसो कुकी है ना सोई है आसार, कहिंदे बेखबर होके ना सोई उहदे वल्लों, गाफल ताई च पै गए ना सौ जाइए, रात दिवस के कुक ने ਕਬਹੂ ਕੇ ਸੁਣੇ ਪੁਕਾਰ। ਜਿਹੜਾ ਪੁਕਾਰ ਕਰਦਾ ਰਿਹਾ ਕਰਦਾ ਰਿਹਾ, ਕਦੇ ਤਾਂ ਪੁਕਾਰ ਸੁਣੀ ਜਾਵੇਗੀ ਨਾ। ਬਖਸ਼ਿਸ਼ ਉਸ ਦਿਨ ਹੋਵੇਗੀ ਜਿਸ ਦਿਨ ਪੁਕਾਰ ਸੁਣੀ ਗਈ, ਜਿਸ ਦਿਨ ਪੁਕਾਰ ਨੂੰ ਉਹਨੇ ਪ੍ਰਵਾਨ ਕਰ ਲਿਆ, ਉਸ ਦਿਨ ਉਹ ਦਾਤ ਬਖਸ਼ੇਗਾ ਆਪਣੀ ਪ੍ਰਾਪਤੀ ਦੀ। ਉਹਦੀ ਕਰਮ ਤੋਂ, ਉਹਦੀ ਬਖਸ਼ਿਸ਼ ਤੋਂ ਬਿਨਾਂ ਕੋਈ ਸੰਤ ਨਹੀਂ ਹੈ, ਕੋਈ ਨੀ ਰੱਬ ਨੂੰ ਮਿਲ ਸਕਿਆ। ਕੋਈ ਆਪਣੇ ਕਰਮਾਂ ਦੀ ਟੇਕ ਰੱਖ ਕੇ ਕਿ ਮੈਂ ਬੜੇ ਉੱਚੇ ਕਰਮ ਕੀਤੇ, ਰੱਬ ਨੂੰ ਨਹੀਂ ਮਿਲ ਸਕਿਆ, ਨਾ ਉਹਨੂੰ ਕੋਈ ਰਿਝਾ ਸਕਿਆ ਹੈ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਰਸਤਾ ਹੈ ਨਾਮ ਜਪਣਾ, ਉਸਦੀ ਯਾਦ ਵਿੱਚ ਜੁੜਨਾ, ਤੇ ਟੇਕ ਉਹਦੀ ਬਖਸ਼ਿਸ਼ ਤੇ ਰੱਖਣੀ, ਆਪਣੇ ਕਰਮਾਂ ਤੇ ਟੇਕ ਨਾ ਰੱਖਣੀ, ਇਹ ਹੰਗਤਾ ਹੋਵੇਗੀ। ਹੰਗਤਾ ਰੱਬ ਨੂੰ ਮੂਲ ਨਹੀਂ ਪਾਉਂਦੀ। ਹਰ ਜੀ ਉਹ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵਾ ਹੈ, ਅਹੰਕਾਰ ਮੁਇਸੇ ਵਿਗਤੀ ਗਏ, ਮਰ ਜਨਮ ਫਿਰ ਆਵੇ। ਸੋ ਵਿਦਿਆ ਦਾ, ਸਰੀਰ ਦਾ, ਗੁਣਾਂ ਦਾ, ਧਨ ਦੌਲਤ ਦਾ, ਔਲਾਦ ਦਾ, ਅਨੇਕਾਂ ਪ੍ਰਕਾਰ ਦੀ ਇਹ ਹਉਮੈ ਹੰਕਾਰ ਮਨੁੱਖ ਨੂੰ ਚੰਬੜੀ ਜਾ ਰਿਹਾ, ਦਿਨੇ ਰਾਤ ਰੋਜ਼ ਰੋਜ਼ ਹੋਰ ਵੱਧਦਾ ਹੈ। ਸੋ ਇਸ ਹੰਗਤਾ ਨੂੰ, ਇਹਦੇ ਬੀਜ ਨੂੰ ਨਾਸ਼ ਕਰਨਾ ਬੰਦਗੀ ਦੁਆਰਾ, ਜਿਨ੍ਹਾਂ ਨੇ ਇੱਥੋਂ ਤੱਕ ਪਹੁੰਚ ਕਰ ਲਈ ਹੈ, ਹੰਗਤਾ ਨੂੰ ਮੇਟ ਲਿਆ ਹੈ, ਆਪਣਾ ਤੋਂ ਮਰ ਚੁੱਕੇ ਹਨ, ਉਹ ਫਿਰ ਕੁੰਡਾ ਖੜਕਾਉਣ ਵਾਂਗ ਜਦੋਂ ਖੜਕਾਈ ਗਏ ਖੜਕਾਈ ਗਏ ਤਾਂ ਵਾਹਿਗੁਰੂ ਨੇ ਕੁੰਡਾ ਖੋਲ੍ਹ ਕੇ ਉਹਨਾਂ ਨੂੰ ਆਪਣੇ ਸਰੂਪ ਚ ਅਭੇਦ ਕਰ ਲਿਆ। ਬਚਨ ਕੀਤਾ ਬਾਣੀ ਚ ਬਾਹਾਂ ਪਕੜ ਠਾਕੁਰ ਹਾਂ ਕਿੱਦੀ ਕੁਣ ਅਵਗਣ ਨਾ ਪਛਾਣੇ। ਜਦੋਂ ਵਾਹਿਗੁਰੂ ਜੀ ਤੁੱਠਦੇ ਆ ਨਾ, ਕਿਸੇ ਤੇ ਪਸੀਜਦੇ ਨੇ, ਕਿਸੇ ਦਾ ਪ੍ਰੇਮ ਜਦੋਂ ਵਾਹਿਗੁਰੂ ਜੀ ਨੂੰ ਭਾ ਜਾਂਦਾ ਹੈ, ਉਸ ਵੇਲੇ ਬਿਰਤੀ ਰੂਪੀ ਬਾਹ ਨੂੰ ਫੜ ਕੇ ਮਹਾਰਾਜ ਕਹਿੰਦੇ ਹਾਂ ਕਿੱਦੀ ਮੈਨੂੰ ਆਪਣੇ ਚ ਮਿਲਾ ਲਿਆ, ਗੁਣ ਮੇਰੇ ਵਿੱਚ ਹੈ ਕੋਈ ਨਹੀਂ ਸੀ, ਔਗੁਣਾਂ ਦੀ ਮੇਰੇ ਵਾਹਿਗੁਰੂ ਨੇ ਪਛਾਣ ਨਹੀਂ ਕੀਤੀ, ਸਾਰੇ ਔਗੁਣ ਬਖਸ਼ ਦਿੱਤੇ, ਖਤਮ ਕਰ ਦਿੱਤੇ। ਮਤ ਕੋਈ ਇਹ ਖਿਆਲ ਰੱਖੇ ਭਾਈ ਮੈਂ ਬੜੇ ਚੰਗੇ ਕਰਮ ਕੀਤੇ ਹਨ, ਮੈਂ ਬਹੁਤ ਚੰਗਾ ਹਾਂ, ਤੇ ਬਾਕੀ ਜਿਹੜੇ ਲੋਕ ਜੀਵ ਹਨ ਉਹਨਾਂ ਨੇ ਫਲਾਣੇ ਮਾੜੇ ਮਾੜੇ ਕਰਮ ਕੀਤੇ, ਬੁਰੇ ਕਰਮ ਕੀਤੇ ਹਨ, ਉਹ ਕਿਵੇਂ ਬਖਸ਼ੇ ਜਾਣਗੇ? ਨਹੀਂ, ਹਜ਼ੂਰ ਕਹਿੰਦੇ ਨੇ ਅਸੰਖ ਖਤੇ ਖਿਨ ਬਖਸ਼ਣ ਹਾਰਾ, ਨਾਨਕ ਸਾਹਿਬ ਸਦਾ ਦਯਾਰਾ। ਵਾਹਿਗੁਰੂ ਤਾਂ ਸਦਾ ਦਿਆਲੂ ਕਿਰਪਾਲੂ ਹਨ, ਤੇ ਅਣਗਿਣਤ ਖਤੇ ਜਦੋਂ ਕੋਈ ਜੀਵ ਉਸਨੂੰ ਭਾ ਜਾਂਦਾ ਹੈ, ਉਹਦੀ ਨਿਮਰਤਾ ਭਾ ਜਾਂਦੀ ਹੈ, ਉਹਨੂੰ ਪਸੰਦ ਆ ਜਾਂਦਾ ਹੈ, ਉਹਦੀ ਮਰਜ਼ੀ, ਅਣਗਿਣਤ ਖਤਿਆਂ ਨੂੰ ਇੱਕ ਮਿੰਟ ਸਕਿੰਟ ਵਿੱਚੋਂ ਬਖਸ਼ ਦਿੰਦਾ, ਮੁਆਫ ਕਰ ਦਿੰਦਾ। ਔਰ ਇਹਦੀ ਗੱਲ ਕਿ ਲੇਖਿਆਂ ਜੋਖਿਆਂ ਨਾਲ ਤਾਂ ਕਦੇ ਕੋਈ ਛੁੱਟ ਵੀ ਨਹੀਂ ਸਕਦਾ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਮੀਰਾਂ ਸ਼ਾਹ ਫਕੀਰ ਮਿਲਿਆ, ਮੀਆਂ ਮੀਰ ਦਾ ਚੇਲਾ ਸੀ, ਅਨੰਦਪੁਰ ਸਾਹਿਬ ਉਹਨੇ ਦਰਸ਼ਨ ਕੀਤੇ ਤੇ ਕਹਿਣ ਲੱਗਾ ਮਹਾਰਾਜ ਖੁਦਾਵੰਦ ਕਰੀਮ ਅੱਲਾ ਤਾਲਾ ਪਾਕ ਪਵਿੱਤਰ ਸਰੂਪ ਸਤਿਗੁਰੂ ਤੇਗ ਬਹਾਦਰ ਸਾਹਿਬ ਇੱਕ ਸੰਸਾ ਹੈ। ਹਜ਼ੂਰ ਕਹਿਣ ਲੱਗੇ ਯਾਰ ਕਰੋ ਫਕੀਰ ਜੀ। ਕਹਿਣ ਲੱਗਾ ਮਹਾਰਾਜ ਫਕੀਰ ਕਹਾਉਂਦੇ ਆ, ਦਰਵੇਸ਼ ਕਹਾਉਂਦੇ ਆ, ਲੋਕ ਸਾਨੂੰ ਸੰਤ ਕਹਿੰਦੇ ਨੇ, ਅਕਸਰ ਤੇ ਅਸੀਂ ਵੀ ਗੁਨਾਹ ਕੀਤੇ ਹੀ ਹੋਏ ਨੇ ਨਾ ਪਹਿਲਾਂ, ਤੇ ਹੁਣ ਵੀ ਜਾਣੇ ਅਣਜਾਣੇ ਚ ਗਲਤੀਆਂ ਹੁੰਦੀਆਂ ਹੀ ਹੋਣਗੀਆਂ ਨਾ, ਜਿਹਨਾਂ ਦਾ ਸਾਨੂੰ ਪਤਾ ਵੀ ਨਹੀਂ ਲੱਗਦਾ, ਗੁਨਾਹ ਤਾਂ ਸਭ ਨੇ ਕੀਤੇ ਹੋਏ ਨੇ, ਉਹ ਕਦੋਂ ਬਖਸ਼ੇ ਜਾਣਗੇ? ਮਹਾਰਾਜ ਕਹਿਣ ਲੱਗੇ ਫਕੀਰ ਜੀ ਸੱਚੇ ਦਿਲੋਂ ਕੀਤਾ ਪਛਤਾਵਾ ਹੀ ਪਾਪਾਂ ਨੂੰ ਧੋਂਦਾ, ਸੱਚੇ ਦਿਲੋਂ ਕੀਤਾ ਪਛਤਾਵਾ ਸਭ ਗਲਤੀਆਂ ਮੁਆਫ ਕਰਾ ਦਿੰਦਾ। ਜਿਹਨੂੰ ਪਛਤਾਵਾ ਕਰਨਾ ਆ ਗਿਆ, ਗਲਤੀ ਮੰਨਣੀ ਆ ਗਈ, ਉਹ ਬਖਸ਼ਿਆ ਜਾਏਗਾ। ਜਿਹੜਾ ਹੰਕਾਰ ਦੇ ਟਿੱਲੇ ਤੇ ਚੜਿਆ ਰਿਹਾ ਵੀ ਮੈਂ ਗਲਤੀ ਕੋਈ ਨਹੀਂ ਕੀਤੀ, ਉਹ ਨਹੀਂ। ਜਿਹੜਾ ਇੱਥੇ ਆ ਗਿਆ ਮੈਂ ਭਾਈ ਗੁਰ, ਦੇਖੋ ਭਗਤੀ ਦਾ ਰਸਤਾ ਜਿਹੜਾ ਭਾਈ ਗੁਰਦਾਸ ਦੀ ਰਚਨਾ ਪੜ੍ਹੀ, ਗੁਰਬਾਣੀ ਦੀ ਵਿਆਖਿਆ ਉਹਨਾਂ ਕੀਤੀ ਹੈ ਬੜੇ ਸੁਚੱਜੇ ਢੰਗ ਨਾਲ, ਉਹਨਾਂ ਨੂੰ ਗੁਰਮਤ ਦੇ ਵੇਦ ਵਿਆਸ ਲੋਕ ਕਹਿੰਦੇ ਨੇ, ਪਰ ਵੇਦ ਵਿਆਸ ਭਾਈ ਗੁਰਦਾਸ ਦੀ ਬਰਾਬਰਤਾ ਕਿੱਥੇ ਕਰ ਸਕਦਾ? ਉਹਨਾਂ ਕੋਲ ਇੰਨੀ ਭਗਤੀ ਆ, ਭਾਈ ਗੁਰਦਾਸ ਕੋਲ ਇੰਨੀ ਭਗਤੀ ਆ। ਦੇਖੋ ਭਗਤੀ ਦਾ ਤਰੀਕਾ ਜਿਹੜਾ ਸਤਿਗੁਰਾਂ ਬਖਸ਼ਿਆ, ਉਹ ਸਾਰੀ ਦੁਨੀਆਂ ਦੇ ਔਗਣ ਕਹਿੰਦੇ ਮੇਰੀ ਝੋਲੀ ਚ ਨੇ, ਦੁਨੀਆਂ ਲੋਕਾਂ ਨੇ ਨੀ ਕੋਈ ਮਾੜਾ ਕਰਮ ਕੀਤਾ, ਸਾਰੇ ਬੁਰੇ ਕਰਮ ਕਹਿੰਦੇ ਮੈਂ ਕੀਤੇ ਹੋਏ ਨੇ। ਅਸੀਂ ਤਾਂ ਕਹਿੰਦੇ ਹਾਂ ਨਾ ਵੀ ਅਸੀਂ ਚੰਗੇ, ਅਸੀਂ ਮਾੜਾ ਕਰਮ ਹੀ ਕੋਈ ਨਹੀਂ ਕੀਤਾ, ਪਰ ਭਾਈ ਗੁਰਦਾਸ ਜੀ ਕਿਸੇ ਦੇ ਔਗਣ ਕਿਵੇਂ ਕੋਈ ਵੇਖ ਲਿਆ ਜਦੋਂ ਇਸ ਤਲ ਤੇ ਜਿਉਂਦਾ ਹੋਏ? ਜਦੋਂ ਇਸ ਅਵਸਥਾ ਵਿੱਚ ਕੋਈ ਜਿਉਂਦਾ ਤੇ ਕਿਸੇ ਦੇ ਔਗਣ ਵੇਖਣ ਵੱਲ ਨਜ਼ਰ ਕਿਵੇਂ ਜਾਵੇਗੀ ਉਸਦੀ? ਉਹ ਕਹਿੰਦੇ ਨੇ ਹਉ ਅਪਰਾਧੀ ਗੁਨਾਹਗਾਰ ਹਉ ਬੇਮੁਖ ਮੰਦਾ। ਦੇਖੋ ਕਿਹੜੇ, ਕਦੇ ਭਾਈ ਗੁਰਦਾਸ ਜੀ ਨੇ ਇਹੋ ਜਿਹੇ ਅਪਰਾਧ ਕੀਤੇ ਨੀ, ਪਰ ਉਹ ਕਹਿੰਦੇ ਜੋ ਦੁਨੀਆਂ ਕਰ ਰਹੀ ਹੈ ਮੈਨੂੰ ਨੀ ਉਹਨਾਂ ਦਾ ਪਤਾ, ਮੈਂ ਸਾਰੇ ਕੀਤੇ ਨੇ। ਹਾਂ ਅਪਰਾਧੀ ਗੁਨਾਹਗਾਰ ਹਾਂ, ਬੇਮੁਖ ਮੰਦਾ, ਚੋਰ ਯਾਰ ਜੁਆਰ ਹਾਂ, ਪਰ ਘਰ ਜੋ ਹੁੰਦਾ ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਕਣ ਮੈਂ ਕੋ ਨਾ ਰਖੰਦਾ। ਪਰ ਫਿਰ ਕਹਿੰਦੇ ਮੇਰੀ ਟੇਕ ਪਤਾ ਕੀ ਹੈ, ਸਿਮਰ ਮੁਰੀਦਾ ਢਾਡੀ ਆ ਸਤਿਗੁਰ ਬਖਸ਼ਣ ਦਾ। ਇੱਕ ਸਤਿਗੁਰੂ ਜੀ ਮਹਾਨ ਹਨ ਤੇ ਉਹ ਸਭ ਨੂੰ ਬਖਸ਼ਣ ਵਾਲੇ ਆ, ਇਸ ਕਰਕੇ ਮਨਾ ਮੁਰੀਦ ਬਣ ਕੇ ਜਪੀ ਚੱਲ, ਸਤਿਗੁਰੂ ਜੀ ਬਖਸ਼ਣ ਹਾਰ ਨੇ। ਸੋ ਇਸ ਕਰਕੇ ਉਹ ਕਹਿੰਦੇ ਨੇ ਮੈਂ ਜਿਹਾ ਨਾ ਅਕਿਰਤ ਕਣ ਹੈ ਤੇ ਨਾ ਹੋਵਾ ਹੋਣ ਹਾਰਾ, ਮੈਂ ਜਿਹਾ ਨਾ ਹਰਾਮ ਖੋਰ ਹੋਰ ਨਾ ਕੋਈ ਅਵਗੁਣ ਯਾਰਾ, ਮੈਂ ਜਿਹਾ ਬੇਮੁਖ ਨਾ ਸਤਿਗੁਰ ਤੇ ਬੇਮੁਖ ਹਥਿਆਰਾ, ਮੈਂ ਜਿਹਾ ਨਿੰਦਕ ਨਾ ਕੋਏ ਗੁਰ ਨਿੰਦਾ ਸਿਰ ਬੱਜਰ ਭਾਰਾ। ਫਿਰ ਕਹਿੰਦੇ ਬੱਜਰ ਲੇਪ ਨਾ ਉੱਤਰ ਪਿੰਡ ਅਪਰਚੇ ਔਚਰ ਚਾਰਾ, ਮੈਂ ਜਿਹਾ ਨਾ ਦੁਬਾਜਰਾ ਤਜ ਗੁਰਮਤ ਦੁਰਮਤ ਹਿਤਕਾਰਾ, ਨਾ ਉਹ ਮਰੀਦ ਨਾ ਸ਼ਬਦ ਵਿਚਾਰਾ। ਭਾਈ ਸਾਹਿਬ ਕਹਿੰਦੇ ਮੇਰਾ ਨਾਂ ਹੀ ਹੈ ਸਿਰਫ ਸਿੱਖ, ਗੁਰੂ ਦਾ ਮਰੀਦ, ਪਰ ਕਰਮ ਮੇਰਾ ਇੱਕ ਵੀ ਮੁਰੀਦਾਂ ਵਾਲਾ ਨਹੀਂ ਜੀ। ਇਸ ਪ੍ਰਕਾਰ ਦੀ ਨਿਮਰਤਾ ਕਰਕੇ ਨੀਚ ਸਦਾਵਣਾ ਤਾਂ ਪ੍ਰਭ ਲਿਖ ਹੈ ਅੰਦਰ ਪਾਈ। ਸਾਰੇ ਉੱਚੇ ਤੋਂ ਉੱਚੇ ਕਰਮ ਕਰਕੇ ਉੱਚੀ ਤੋਂ ਉੱਚੀ ਅਵਸਥਾ ਪ੍ਰਾਪਤ ਕਰਕੇ ਵੀ ਸਭ ਤੋਂ ਨੀਵੇਂ ਸਮਝਣਾ ਆਪਣੇ ਆਪ ਨੂੰ, ਇਹ ਕਿਸੇ ਸੰਤ ਦੇ ਹੀ ਹਿੱਸਾ ਅਸਲ ਵਿੱਚ। ਸੰਸਾਰੀ ਬੰਦਾ ਜਿਹੜਾ ਨਾ ਉਹ ਇਸ ਤਲ ਤੇ ਜਿਉਂਦਾ ਕਿ ਮੈਂ ਚੰਗਾ, ਪਰ ਭਗਤ ਇਸ ਤਲ ਤੇ ਜਿਉਂਦਾ ਹੈ ਕਿ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਇ। ਕਹਿੰਦੇ ਜਦੋਂ ਇਸ ਅਵਸਥਾ ਚ ਪਹੁੰਚ ਗਏ ਤਾਂ ਵਾਹਿਗੁਰੂ ਦੀ ਵਿਸ਼ੇਸ਼ ਨਜ਼ਰ ਹੋਵੇਗੀ, ਨਦਰੀ ਪਰਮਾਤਮਾ ਦੀ ਇੱਕ ਕਰਮ ਹੋਵੇਗੀ, ਕਰਮ ਫਾਰਸੀ ਦਾ ਸ਼ਬਦ ਦਾ ਬਖਸ਼ਿਸ਼ ਹੋਵੇਗੀ। ਉਸ ਬਖਸ਼ਿਸ਼ ਦੁਆਰਾ ਉਹਦੇ ਗਿਆਨ ਦੀ ਦਾਤ ਮਿਲੇਗੀ, ਉਹਦੇ ਸਰੂਪ ਦਾ ਗਿਆਨ, ਇਹ ਦਾਤ ਉਹਦੀ ਬਖਸ਼ਿਸ਼ ਨਾਲ ਹੀ ਪ੍ਰਾਪਤ ਹੁੰਦੀ ਹੈ। ਆਪਣੇ ਆਪ ਨੇ ਇਸ ਪੌੜੀ ਵਿੱਚ ਸੰਤ ਅਵਸਥਾ ਤੇ ਪਹੁੰਚਣ ਦਾ ਤਰੀਕਾ ਦੱਸਿਆ ਹੈ, ਬੰਦਗੀ ਕਰਨੀ ਤੇ ਟੇਕ ਉਹਦੇ ਕਰਮਾਂ ਬਖਸ਼ਿਸ਼ ਤੇ ਰੱਖਣੀ, ਆਪਣੇ ਕਰਮਾਂ ਤੇ ਟੇਕ ਨਾ ਰੱਖਣੀ। ਇਹ ਸਤਿਗੁਰੂ ਮਹਾਰਾਜ ਨੇ ਸਿੱਖਿਆ ਪ੍ਰਦਾਨ ਕੀਤੀ ਹੈ, ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀ। ਜਿਵੜ ਆਪ ਜਾਣ ਆਪ ਆਪ ਨਾਨਕ ਨਦਰੀ ਕਰਮੀ ਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ, ਸਹਿਜ ਸਿੱਧੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣਿਆਈਆਂ, ਸ਼ਬਦੋਤਾ ਗਾਵੋ ਹਰੀ ਤੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲ ਹਰ ਨਾਲ ਰਹੋ, ਤੂੰ ਮਨ ਮੇਰੇ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਕਲਾ ਸਮਰੱਥ ਸੁਆਮੀ, ਜੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸੱਚ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਹੈ ਸੋ ਪਾਵੇ,
ਸਦਾ ਸੁਖ ਸਲਾਹ ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ,
ਕਹਿ ਸੱਚੇ
ਸਾਹਿਬ ਸੱਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ,
ਸਦਾ ਕੁਰਬਾਨ ਕੀਤਾ ਗੁਰੂ ਗ੍ਰੰਥੋਂ, ਜਿਸ ਦੀਆਂ ਇਹ ਵਡਿਆਈਆ,
ਕਹਿ ਨਾਨ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਤਕਾਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ ਪੰਚ ਦੂਤ ਤੋ ਦਵਾਸ ਕੀਤੇ, ਕਾਲ ਕੰਠਕ ਮਾਰਿਆ ਧੁਰ ਕਰਮ ਪਾਇਆ ਤੁਧ ਜਨ ਕੋ, ਸੇ ਨਾਮ ਹਰ ਕੈ ਲਾਗੇ
ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ,
ਸਗਲ ਮਨੋਰਥ ਪੂਰੇ
ਪਾਰ ਬ੍ਰਹਮ ਪ੍ਰਭ ਪਾਇਆ,
ਉਤਰੇ ਸਗਲ ਵੇ ਸੂਰੇ
ਦੂਖ
ਰੋਗ संताप उतरे सुनी सच्ची वाणी संत साजन पर सरसे पूरे गुरते जानी
सुनते पुनीत कहते पवित्र सतगुर रहया पर पूरे
निरवंत नानक गुर चरण लागे वाजे अनहद दूरे
सुनते पुनीत कहते पवित्र
सतगुर रहया पर पूरे
निरवंत नानक गुर चरण लागे वाजे अनहद दूरे
श्लोक पवन गुरु पाणी पिता
माता तरत महत
दिवस रात दोए दाए दाया
खेले सगल जगत
चंगे आईया बुरे आईया
वाचे धर्म हदूर
करमी आपो अपनी
के नेड़े के दूर
जिनी नाम ते आया गर्व सकत काल
नानक ते मुख उजले किती छुट्टी नाल
जिनी नाम ते आया गर्व सकत काल
नानक ते